दंडौत बंधन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास याही कुल ते प्रगट होए ताही कुल को नाम कुन द्वादस गुरिंद कहो मेरी है परना। परम सत्कार योग सतगुरु जी दी पावन हजूरी विच बैठी हुई सात संगत जीओ अपनिया मनमिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह जी का इतिहास आप जी श्रवण कर रहे हो। प्रसंग इत्थे पहुंचा है कि होले का मेला मनाया जा रहा है आनंदपुर दे विच। बहुत सारिया संगतां दूरों नेड़े आईया ने कल इत्थे प्रसंग पहुंचा सी। अज इत्थों अगे मैं प्रारंभ करदा संगत कानी पाई तब आए बजे मृदंगन तुनी सुहाए। बहुत ज्यादा जिहड़ी संगत सी उस वेले मेले दे विच जुड़ी है। बहुत सारिया मृदंगा मृदंग इस तरह का साज है ढोलकी वर्गा और वह जिहड़ी मृदंग है वह बहुत जगह दे उत्ते वजाई जा रही है। ओहदी जिहड़ी तुनी है बहुत सुहावनी। दर्शन कहो चाहत किया डेरे पीर आनंदपुर पई कनेरे। बहुत सारी संगत आई है सतगुरां दा दर्शन करन दे वास्ते। उन्हां ने आनंदपुर दे विच डेरा लाया है। इस तरह आनंदपुर दे विच बहुत ज्यादा संगत दा इकट्ठ होया। जहां जहां बैठन गुर थान तहां लाए कै अधिक दीवान। जिथे जिथे गुरु दे बैठन दी जगह है उथे उथे बहुत सारे दीवान लगे ने। जिस तरह कोई दीवान हरि मंदिर लग जावे कोई अकाल बूंगे लग जावे कोई प्रताप मंदिर च लग जावे जिथे जिथे विशेष जगह ने उथे उथे बहुत सारा मिलके दीवान लाया कीर्तन कीता। इते आद करागण को गावे मिल मिल गुणी मोद उप जावे। बहुत सारे राग माल कौंस कर्याण किदारा ये बहुत सारे हिंडोल वर्गे जेड़े राग ने उन्हां नू गाया जा रहा है। मिल मिल के जेड़े गुणी ने वह बहुत ज्यादा राग गाउंदे ने और सारिया दे मन दे अंदर खुशी पैदा हुंदी। महा कोलाहल जह कह होवत संगत मिले परस पर जोवत। महा कोलाहल बहुत ज्यादा रौला रप्पा हो रहा है। दूरों नेड़ों संगत आ रही है और संगत भी एक दूजे दे नाल मिलदी। बंदे कुशल प्रश्न को करें दूर दूर के मिल हित तरें। दूरों दूरों जिहड़ी संगत आउंदी है एक दूजे नूं मिलदी है और आपस दे विच दी वंदना करदे ने कुशल प्रश्न सुख सांद दी खबर पुछदे ने। इसे तरह आपस दे विच संगत मिल के भी बड़ा खुश हो रही। साचो साक जान गुर पाई बैठ परस पर पीत वधाई। गुरु दी संगत नू मिलके गुरु दी जिहड़ी संगत है उन्हां नू अपना सच्चा साक सच्चा संबंधी गुरु भाई मनदी है। क्योंकि आपां जिन्ने भी बैठे हां भावें रिश्तेदारी दे विच कुछ भी होईए पर गुर भाई हां। क्योंकि जिहड़ा मेरा गुरु है तुहाडा भी उही गुरु है। ਗੁਰਬਾਣੀ ਦੇ ਵਿੱਚ ਵਾਕ ਆਉਂਦਾ ਏਕ ਪਿਤਾ ਏਕ ਸਕੇ ਹਮ ਬਾਲਕ, ਤੇ ਜੇ ਇੱਕ ਪਿਤਾ ਹੈ ਤੇ ਇੱਕ ਉਹਦੇ ਜਿਹੜੇ ਬਾਲਕ ਨੇ ਉਹ ਭਰਾ ਹੀ ਲੱਗਣਗੇ, ਹੋਰ ਕੀ ਲੱਗਣਗੇ। ਇਸੇ ਕਰਕੇ ਜਿੰਨੇ ਵੀ ਬੈਠੇ ਆ ਭਰਾ ਤੇ ਭੈਣ ਹੀ ਆ, ਕੋਈ ਦੂਸਰਾ ਸਾਕ ਨਹੀਂ ਹੈ। ਹੁਣ ਜਿਹੜੀ ਸੰਗਤ ਆ ਰਹੀ ਹੈ ਦੂਰੋਂ ਨੇੜੋਂ, ਉਹ ਵੀ ਆਪਸ ਦੇ ਵਿੱਚ ਮਿਲਦੇ ਨੇ ਔਰ ਸਮਝਦੇ ਨੇ ਕਿ ਸਿੱਖਾਂ ਤੇ ਗੁਰ ਭਾਈਆਂ ਦਾ ਇਹ ਸਾਡਾ ਸੱਚਾ ਸਾਕ ਹੈ, ਸੱਚਾ ਰਿਸ਼ਤਾ ਹੈ। ਨਿਕ ਸੈ ਵਹਿਰ ਪ੍ਰਤੀਖਤ ਗੁਰ ਕੋ ਦਰਸ਼ਨ ਕਰਨ ਮਨੋਰਥ ਔਰ ਕੋ। ਜਿੱਥੇ ਜਿੱਥੇ ਸੰਗਤ ਨੇ ਡੇਰੇ ਲਾਏ ਨੇ, ਆਪਣੇ ਡੇਰਿਆਂ ਤੋਂ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਜਿਹੜੀ ਸੰਗਤ ਹੈ ਉਹ ਬਾਹਰ ਆ ਰਹੀ। ਕੇਤਕ ਕਰਤ ਪਾਠ ਗੁਰਬਾਣੀ, ਕੇਚਿਤ ਅਰਥਨ ਕਰਤ ਵਖਾਣੀ। ਹੁਣ ਗੁਰੂ ਘਰ ਦੇ ਵਿੱਚ ਹਰ ਇੱਕ ਜਗ੍ਹਾ ਤੇ ਅਨੇਕਾਂ ਪ੍ਰਕਾਰ ਦੇ ਰੰਗ ਨੇ। ਕਹਿੰਦੇ ਨੇ ਕਈ ਤੇ ਗੁਰਬਾਣੀ ਦਾ ਪਾਠ ਕਰ ਰਹੇ ਨੇ ਬੈਠ ਕੇ, ਕਈ ਗੁਰਬਾਣੀ ਨੂੰ ਪੜ੍ਹ ਕੇ ਫੇਰ ਉਹਨਾਂ ਦੇ ਜਿਹੜੇ ਅਰਥ ਨੇ ਨਾ ਉਹਨਾਂ ਨੂੰ ਦੱਸ ਰਹੇ ਨੇ। ਕੇਚਿਤ ਸੁਣੇ ਕਮਾਵੇ ਕੇਈ, ਕੇਚਿਤ ਸਤ ਨਾਮ ਸਿਮਰੇ। ਕਈ ਤੇ ਗੁਰਬਾਣੀ ਪੜ੍ਹੀ ਜਾ ਰਹੇ ਨੇ, ਕਈ ਅਲੱਗ ਹੋ ਕੇ ਗੁਰਬਾਣੀ ਨੂੰ ਪੜ੍ਹਦੇ ਨੇ ਫਿਰ ਉਹਨਾਂ ਦਾ ਅਰਥਾਂ ਦਾ ਵਖਾਣ ਕਰਦੇ ਨੇ ਕਿ ਗੁਰਬਾਣੀ ਕੀ ਕਹਿੰਦੀ ਹੈ। ਇਸ ਤੋਂ ਇਲਾਵਾ ਕਹਿੰਦੇ ਨੇ ਕਈ ਫਿਰ ਉਸ ਗੁਰਬਾਣੀ ਨੂੰ ਪੜ੍ਹ ਕੇ ਅਰਥਾਂ ਨੂੰ ਸੁਣ ਕੇ ਫਿਰ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰਦੇ ਨੇ, ਉਹਦੀ ਕਮਾਈ ਕਰਦੇ ਨੇ। ਔਰ ਕੇਚਿਤ ਸਤ ਨਾਮ ਲਿਵ ਲਾਈ, ਕਈ ਵਾਹਿਗੁਰੂ ਦੇ ਸੱਚੇ ਨਾਮ ਦੀ ਜਿਹੜੀ ਧੁਨੀ ਹੈ ਉਸ ਨੂੰ ਜਪ ਰਹੇ ਨੇ। ਅਨੇਕਾਂ ਰੰਗ ਹੋ ਰਹੇ ਨੇ, ਕੋਈ ਕੱਲਾ ਗੁਰਬਾਣੀ ਪੜ੍ਹ ਹੀ ਰਿਹਾ, ਕੋਈ ਗੁਰਬਾਣੀ ਦੇ ਅਰਥਾਂ ਨੂੰ ਪੜ੍ਹ ਕੇ ਸੁਣਾ ਰਿਹਾ, ਫਿਰ ਕਈ ਜਿਹੜੇ ਨੇ ਉਹ ਗੁਰਬਾਣੀ ਦੇ ਉੱਤੇ ਚੱਲਣ ਦਾ ਯਤਨ ਕਰਦੇ ਨੇ, ਕਮਾਈ ਕਰਦੇ ਨੇ। ਕਿਉਂਕਿ ਸੁਣ ਕੇ ਜੇ ਕਮਾਈ ਨਾ ਕੀਤੀ ਜਾਵੇ ਤਾਂ ਉਹਦਾ ਫਾਇਦਾ ਕੋਈ ਨਹੀਂ ਹੁੰਦਾ। ਸੁਣ ਕੇ ਫਿਰ ਉਸ ਨੂੰ ਮੰਨਣਾ ਚਾਹੀਦਾ, ਮੰਨਣ ਦੇ ਨਾਲ ਹੀ ਸਾਰਾ ਕੁਝ ਹੈ। ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ, ਕਹਿੰਦੇ ਮੈਂ ਇੱਥੇ ਗੱਲਾਂ ਕਰੀ ਜਾਂਦਾ ਡੇਢ ਦੋ ਘੰਟਾ, ਤੁਸੀਂ ਸੁਣੀ ਜਾਂਦੇ ਹੋ, ਪਰ ਕਹਿੰਦੇ ਜੇ ਇਹਦੇ ਤੇ ਚੱਲਣ ਦੀ ਯਤਨ ਨਹੀਂ ਕਰਨਾ ਤੇ ਫਿਰ ਨਾ ਮੇਰੇ ਕਹਿਣ ਦਾ ਫਾਇਦਾ ਤੇ ਨਾ ਤੁਹਾਡੇ ਸੁਣਨ ਦਾ, ਉਹੀ ਹਾਲਤ ਮੇਰੀ ਹੈ। ਸਤਿਗੁਰੂ ਕਿਰਪਾ ਕਰੇ, ਮੈਂ ਕਹਿਣ ਵਾਲਾ ਵੀ ਉਹਦੇ ਤੇ ਚੱਲਾਂ ਤੇ ਤੁਸੀਂ ਸੁਣਨ ਵਾਲੇ ਵੀ ਚੱਲੋ, ਫਾਇਦਾ ਤਾਂ ਹੈ, ਨਹੀਂ ਤੇ ਇੱਥੇ ਇੱਕ ਘੰਟਾ ਰੋਜ਼ ਖਰਾਬ ਹੁੰਦਾ, ਕੋਈ ਫਾਇਦਾ ਨਹੀਂ। ਕਿਉਂਕਿ ਕੁਝ ਨਾ ਕੁਝ ਸਿੱਖਿਆ ਲੈਣੀ ਚਾਹੀਦੀ ਹੈ, ਗੁਰਬਾਣੀ ਦੀ ਤੁਕਾਂ ਨੂੰ ਅੰਦਰ ਵਸਾ ਕੇ ਚੱਲਣਾ ਚਾਹੀਦਾ। ਹੁਣ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਈ ਗੁਰਬਾਣੀ ਨੂੰ ਪੜ੍ਹਦੇ ਨੇ, ਕਈ ਗੁਰਬਾਣੀ ਦੇ ਅਰਥਾਂ ਨੂੰ ਵਖਾਣ ਕਰਦੇ ਨੇ, ਕਈ ਫਿਰ ਜਿਹੜੇ ਸੱਜਣ ਪੁਰਸ਼ ਨੇ ਉਹ ਚੱਲਣ ਦਾ ਯਤਨ ਕਰਦੇ ਨੇ ਕਿ ਮੈਂ ਗੁਰਬਾਣੀ ਦੇ ਅਨੁਸਾਰ ਕਿੰਨਾ ਕੁ ਚੱਲਣਾ। ਔਰ ਕਈ ਜਿਹੜੇ ਨੇ ਉਹ ਸੱਚੇ ਨਾਮ ਦਾ ਸਿਮਰਨ ਕਰ ਰਹੇ ਨੇ, ਜਿਸ ਤਰ੍ਹਾਂ ਤੁਸੀਂ ਬੈਠੇ ਕਰ ਰਹੇ ਹੋ। ਕੇਚਿਤ ਅਰਥਨ ਪਾਠ ਸੰਵਾਦ, ਕਿਤਕ ਸਰਾਹਤ ਪ੍ਰਾਪਤ ਸਾਦ। ਕਈ ਜਿਹੜੇ ਨੇ ਉਹ ਕਹਿੰਦੇ ਨੇ ਕਿ ਚਰਚਾ ਕਰਦੇ ਨੇ, ਫਿਰ ਤੁਕ ਤੇ ਚਰਚਾ ਕਰਦੇ ਨੇ, ਇਹਦਾ ਵਿਚਾਰ ਕੀ ਹੋਣਾ ਚਾਹੀਦਾ, ਕਿਉਂਕਿ ਗੁਰਬਾਣੀ ਤੇ ਬੜੀ ਡੂੰਘੀ ਹੈ, ਉਹਦੇ ਇੱਕ ਇੱਕ ਗੱਲ ਦੇ ਅਨੇਕਾਂ ਮਤਲਬ ਨਿਕਲਦੇ ਨੇ, ਇੱਕ ਤੁਕ ਦੇ ਜ਼ਰੂਰ ਦੋ ਅਰਥ ਬਣਦੇ ਨੇ। ਫਿਰ ਸੱਜਣ ਜਿਹੜੇ ਪੁਰਸ਼ ਨੇ ਉਹ ਸੋਚਦੇ ਨੇ ਕਿ ਇਹਦਾ ਅਰਥ ਇੱਥੇ ਕੀ ਹੋਣਾ ਚਾਹੀਦਾ, ਉਹਦੇ ਤੇ ਵਿਚਾਰ ਕਰਦੇ ਨੇ, ਉਹਨੂੰ ਕਹਿੰਦੇ ਨੇ ਸੰਵਾਦ ਕਰਨਾ, ਵਿਚਾਰ ਕਰਨੀ ਕਿ ਇਹਦਾ ਅਰਥ ਕੀ ਹੋ ਸਕਦਾ। ਕਈ ਗੁਰਬਾਣੀ ਦੇ ਅਰਥਾਂ ਦਾ ਵਿਚਾਰ ਕਰਦੇ ਨੇ ਤੇ ਕਈ ਜਿਹੜੇ ਨੇ ਉਹ ਸਲਾਉਂਦੇ ਹਨ ਕਿ ਬਾਣੀ ਨੇ ਜੋ ਉਹਨਾਂ ਨੂੰ ਸਵਾਦ ਦਿੱਤਾ ਹੈ ਨਾ, ਉਹ ਕਿਵੇਂ ਦਾ ਸਵਾਦ ਹੈ, ਉਹ ਪ੍ਰਾਪਤ ਜਿਹੜਾ ਸਵਾਦ ਹੁੰਦਾ ਹੈ ਉਹਦੀ ਸ਼ਲਾਘਾ ਕਰਦੇ ਨੇ ਕਿ ਗੁਰਬਾਣੀ ਬੜੀ ਆਨੰਦਮਈ ਹੈ, ਇਹਦੇ ਸਾਨੂੰ ਇਸ ਤਰ੍ਹਾਂ ਦਾ ਸਵਾਦ ਹੁੰਦਾ।
ਆਦਿਕ ਰੰਗ ਸੰਗਤ ਮੈਂ ਹੋਤ, ਕਰ ਕਰ ਪੰਗਤ ਆਨੰਦ ਯਦੋਤ। ਇਸ ਤਰੀਕੇ ਦੇ ਨਾਲ ਆਨੰਦਪੁਰ ਦੇ ਵਿੱਚ ਆਈ ਹੋਈ ਜਿਹੜੀ ਸੰਗਤ ਹੈ ਉਹਨਾਂ ਦੇ ਵਿੱਚ ਬੜੇ ਰੰਗ ਹੋ ਰਹੇ ਨੇ, ਬੜੀਆਂ ਖੁਸ਼ੀਆਂ ਹੋ ਰਹੀਆਂ ਨੇ, ਸੰਗਤ ਜੁੜ ਜੁੜ ਕੇ ਬੜੇ ਆਨੰਦ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰਦੇ। ਕਰੇ ਤਿਹਾਵਲ ਬਹੁਤਨ ਕੇਰਾ, ਗੋਰੇ ਅਰਦਾਸ ਉਚਰ ਤਿਸ ਬੇਰਾ। ਬਹੁਤ ਸਾਰਾ ਧਨ ਲਾ ਕੇ ਕੜਾਹ ਪ੍ਰਸ਼ਾਦ ਦੀ ਦੇਹ ਕਰਾਈ ਜਾਂਦੀ ਹੈ ਸਿੱਖਾਂ ਦੇ ਵੱਲੋਂ, ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਸ ਦਾ ਅਰਦਾਸਾ ਹੁੰਦਾ ਹੈ। ਸਿੱਖ ਜੋਰ ਕਰ ਹੋਏ ਸਮੁਦਾਈ, ਸਿੱਖ ਤਿਹਾਵਲ ਕਰਦੇ ਨੇ ਕੜਾਹ ਪ੍ਰਸ਼ਾਦ ਕਰਕੇ,
ਫਿਰ ਸਾਰੇ ਜਾਣੇ ਹੱਥ ਜੋੜ ਕੇ ਅਰਦਾਸਾਂ ਕਰਦੇ ਨੇ ਔਰ ਇੱਕ ਸਮ ਬਾਂਟ ਬੰਟ ਕਰ ਖਾਏ। ਅਰਦਾਸੇ ਤੋਂ ਬਾਅਦ ਇੱਕੋ ਵਰਗਾ ਜਿਹੜਾ ਵਰਤਾਰਾ ਹੈ, ਇੱਕੋ ਜਿਹਾ ਹਿੱਸਾ ਵੰਡ ਕੇ ਸਾਰੇ ਖਾਂਦੇ। ਕਾਹੂ ਪੁਰਾਣਨ ਕੀ ਹੋਏ ਕਥਾ, ਪ੍ਰਥਮ ਪਟਨ ਕੀ ਰਣ ਪੇ ਜਥਾ। ਗੁਰੂ ਘਰ ਦੇ ਵਿੱਚ ਕਿਤੇ ਪੁਰਾਣਾਂ ਦੀ, ਪੁਰਾਣੇ ਗ੍ਰੰਥਾਂ ਦੀ ਜਾਂ ਜਿਹੜੇ ਪੁਰਾਣ ਨੇ ਉਹਨਾਂ ਦੀ ਕਥਾ ਹੁੰਦੀ ਹੈ ਔਰ ਜਿਹੜੇ ਉਹਨਾਂ ਦੇ ਵਿੱਚ ਪ੍ਰਸੰਗ ਲਿਖੇ ਨੇ ਸੂਰਮਿਆਂ ਦੇ, ਉਹਨਾਂ ਪ੍ਰਸੰਗਾਂ ਨੂੰ ਸੁਣਾਇਆ ਜਾ ਰਿਹਾ। ਜਿਸ ਤਰ੍ਹਾਂ ਕਿ ਗੁਰੂ ਜੀ ਦੀ ਕਥਾ ਹੋ ਰਹੀ ਹੈ, ਸਤਿਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਇਤਿਹਾਸ ਹੈ ਉਹ ਪੜਿਆ ਜਾ ਰਿਹਾ, ਤੁਸੀਂ ਸੁਣ ਰਹੇ ਹੋ। ਇਸੇ ਤਰੀਕੇ ਦੇ ਨਾਲ ਉਸ ਵੇਲੇ ਜਿਹੜੇ ਪੁਰਾਣੇ ਗ੍ਰੰਥ ਸਨ, ਪੁਰਾਣ, ਉਹਨਾਂ ਨੂੰ ਪੜਿਆ ਜਾਂਦਾ ਹੈ, ਉਹਨਾਂ ਦੀ ਕਥਾ ਕੀਤੀ ਜਾਂਦੀ ਹੈ। ਉਹਦੇ ਵਿੱਚ ਜਿਹੜੇ ਸੂਰਮਿਆਂ ਨੇ ਲੜਾਈਆਂ ਲੜੀਆਂ, ਜਿਸ ਤਰ੍ਹਾਂ ਮਹਾਭਾਰਤ ਹੈ ਜਾਂ ਰਾਮਾਇਣ, ਉਹਨਾਂ ਲੜਾਈਆਂ ਦਾ ਜ਼ਿਕਰ ਕਰਕੇ ਜਿਹੜਾ ਕਥਾਕਾਰ ਹੈ ਉਹ ਦੱਸਦਾ। ਮਿਲੇ ਕਵੀ ਗਨ ਕਾਵ ਬਣਾਵੈ, ਤਨ ਸਮੁਦਾਇਕ ਰੋਜ਼ ਕੋ ਪਾਵੈ। ਫਿਰ ਕਈ ਸ੍ਰੇਸ਼ਟ ਕਵੀ ਨੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਉਹ ਆਪਣੀਆਂ ਵਿਲੱਖਣ ਕਿਸਮ ਦੀਆਂ ਇਤਿਹਾਸ ਦੇ ਵਿੱਚੋਂ ਕਵਿਤਾ ਲਿਖਦੇ ਨੇ ਔਰ ਫਿਰ ਉਹ ਸਤਿਗੁਰਾਂ ਨੂੰ ਸੁਣਾਉਂਦੇ ਨੇ ਔਰ ਸਤਿਗੁਰਾਂ ਤੋਂ ਰੋਜ਼ ਹੀ ਧਨ ਪ੍ਰਾਪਤ ਕਰਦੇ ਨੇ। ਗੁਣੀ ਲੋਹਾਰ ਲੋਹ ਕੋ ਕਰਤੇ, ਸ਼ਸਤ੍ਰ ਅਜਾਇਬ ਬਹੁ ਬਿਦ ਕਰਤੇ। ਇਸ ਤੋਂ ਇਲਾਵਾ ਆਨੰਦਪੁਰ ਦੇ ਵਿੱਚ ਬਹੁਤ ਸਾਰੇ ਲੋਹਾਰ ਨੇ ਜਿਹੜੇ ਲੋਹੇ ਨੂੰ ਘੜਦੇ ਨੇ ਔਰ ਲੋਹੇ ਦੇ ਨਾਲ ਘੜ ਕੇ ਚੰਗੇ ਸੋਹਣੇ ਜਿਹੜੇ ਸ਼ਸਤ੍ਰ ਨੇ ਉਹ ਤਿਆਰ ਕਰਦੇ ਨੇ। ਤੋਮਰ ਤੀਰ ਤੁਪਕ ਤਰਵਾਰ, ਘਰ ਘਰ ਅਰਪਤ ਹੈ ਹਥਿਆਰ। ਸ੍ਰੇਸ਼ਟ ਲੋਹਾਰ ਸ੍ਰੇਸ਼ਟ ਲੋਹੇ ਨੂੰ ਲੈ ਕੇ ਉਹਨੂੰ ਘੜਦੇ ਨੇ, ਲੋਹੇ ਦੇ ਬਰਛੇ ਬਣਾਉਂਦੇ ਨੇ, ਫਿਰ ਤੀਰ ਬਣਾਉਂਦੇ ਨੇ, ਬੰਦੂਕਾਂ ਬਣਾਉਂਦੇ ਨੇ, ਤਲਵਾਰਾਂ ਘੜ ਕੇ ਬਣਾਉਂਦੇ ਨੇ। ਇਸ ਤਰੀਕੇ ਦੇ ਹਥਿਆਰ ਬਣਾ ਬਣਾ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਪਣ ਕਰਦੇ। ਜਗਤ ਜਗਤ ਮੈਂ ਗੁਣੀ ਜਨਾਨਾ, ਨਿਜ ਨਿਜ ਵਿਦਿਆ ਕਰੇ ਮਹਾਨਾ। ਜਿੰਨੇ ਜਿੰਨੇ ਸੰਸਾਰ ਦੇ ਵਿੱਚ ਗੁਣੀ ਨੇ, ਜਿਨ੍ਹਾਂ ਦੇ ਵਿੱਚ ਅਨੇਕਾਂ ਹੀ ਗੁਣ ਨੇ, ਆਪੋ ਆਪਣੀ ਵਿਦਿਆ ਦਾ ਉਹ ਮਹਾਨ ਪ੍ਰਦਰਸ਼ਨ ਕਰਦੇ ਨੇ। ਜਿਹੜੇ ਰਾਗੀ ਨੇ ਉਹ ਸੋਹਣਾ ਰਾਗ ਕਰਦੇ ਨੇ, ਜਿਹੜੇ ਕਵੀ ਨੇ ਉਹ ਸੋਹਣੀਆਂ ਕਵਿਤਾ ਬਣਾ ਕੇ ਸੁਣਾਉਂਦੇ ਨੇ, ਜਿਹੜੇ ਗੁਰਬਾਣੀ ਦੇ ਵਕਤਾਂ ਨੇ ਉਹ ਗੁਰਬਾਣੀ ਦਾ ਵਖਾਣ ਕਰਦੇ ਨੇ, ਜਿਹੜੇ ਲੋਹਾਰ ਨੇ ਉਹ ਚੰਗੇ ਸ਼ਸਤਰ ਬਣਾ ਕੇ ਦਿੰਦੇ ਨੇ। ਇਸੇ ਤਰੀਕੇ ਦੇ ਨਾਲ ਆਪੋ ਆਪਣੇ ਕੰਮ ਦੇ ਵਿੱਚ ਸਾਰੇ ਮਾਹਰ ਨੇ, ਆਪੋ ਆਪਣੀ ਵਿਦਿਆ ਦਾ ਪ੍ਰਦਰਸ਼ਨ ਕਰਕੇ ਸਤਿਗੁਰਾਂ ਨੂੰ ਖੁਸ਼ ਕਰਦੇ ਨੇ।
ਅਰਪਣ ਕਰ ਕਰ ਗੁਰੂ ਰਿਝਾਵੈ, ਮਨ ਪਾਵਤ ਤਨ ਗਨ ਕੋ ਪਾਵੈ।
ਇਸੇ ਤਰੀਕੇ ਦੇ ਨਾਲ ਆਪੋ ਆਪਣੀ ਕਲਾ ਦੇ ਵਿੱਚ ਪ੍ਰਵੀਨ ਜਿਹੜੇ ਨੇ ਉਹ ਆਪਣੇ ਯਤਨਾਂ ਨੂੰ ਕਰਕੇ ਗੁਰੂ ਜੀ ਨੂੰ ਰਿਝਾਉਂਦੇ ਨੇ, ਉਹਨਾਂ ਨੂੰ ਖੁਸ਼ ਕਰਦੇ ਨੇ। ਫਿਰ ਗੁਰੂ ਜੀ ਮਨ ਪਾਉਂਦਾ ਜਿਹੜਾ ਤਨ ਹੈ ਨਾ, ਉਹਨਾਂ ਨੂੰ ਅਰਪਣ ਕਰਦੇ ਨੇ ਜਿਹੜੇ ਗੁਣੀ ਲੋਕ ਨੇ।
ਸੁਣ ਜਸ ਦੂਰ ਦੂਰ ਤੇ ਆਏ, ਬਣੇ ਤਨਾੜ ਨਿਕੇਤ ਸਿਧਾਏ।
ਬਹੁਤ ਲੋਕ ਆਨੰਦਪੁਰ ਦੇ ਵਿੱਚ ਦੂਰੋਂ ਦੂਰੋਂ ਪਹੁੰਚਦੇ ਨੇ ਔਰ ਆਪੋ ਆਪਣੇ ਗੁਣਾਂ ਦਾ ਪ੍ਰਦਰਸ਼ਨ ਕਰਕੇ ਸਤਿਗੁਰਾਂ ਨੂੰ ਚੰਗੀਆਂ ਚੀਜ਼ਾਂ ਬਣਾ ਕੇ ਜਾਂ ਕਵਿਤਾ ਜਿਹੜੀ ਬਣਾਉਂਦੇ ਨੇ ਉਹ ਸੁਣਾ ਕੇ ਬਹੁਤ ਸਾਰੇ ਲੋਕ ਆਏ ਨੇ ਔਰ ਆਪੋ ਆਪਣੇ ਘਰਾਂ ਨੂੰ ਸਤਿਗੁਰਾਂ ਤੋਂ ਧਨ ਲੈ ਕੇ ਧਨਾੜ ਬਣ ਕੇ ਜਾਂਦੇ ਨੇ, ਅਮੀਰ ਹੋ ਕੇ ਜਾਂਦੇ।
ਸਭ ਮਿਲ ਫਾਗਣ ਮਾਸ ਬਿਤਾਇਓ, ਖੇਲਤ ਫਾਗ ਆਨੰਦ ਉਪਾਇਓ।
ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਫੱਗਣ ਦਾ ਜਿਹੜਾ ਮਹੀਨਾ ਸੀ ਸਾਰਿਆਂ ਨੇ ਮਿਲ ਕੇ ਬਤੀਤ ਕੀਤਾ ਔਰ ਫੱਗਣ ਦੇ ਮਹੀਨੇ ਵਿੱਚ ਫਾਗ ਹੋਲੀ ਖੇਡੀ ਸਾਰਿਆਂ ਨੇ।
ਅਲ ਤਾ ਗਨ ਅੰਬੀਰ ਗੁਲਾਲ, ਲਾਲ ਪੀਤ ਪਰ ਰੰਗ ਬਿਸਾਲ।
ਬਹੁਤ ਸਾਰਾ ਅਲਤਾ ਅੰਬੀਰ ਗੁਲਾਲ, ਲਾਲ ਤੇ ਪੀਲਾ ਰੰਗ, ਕਹਿਣ ਤੋਂ ਭਾਵ ਇਹ ਹੈ ਕਿ ਹੋਲੀਆਂ ਵਿੱਚ ਉਡਾਏ ਜਾਣ ਵਾਲੇ ਲਾਲ ਤੂੜੇ ਨੂੰ ਗੁਲਾਲ ਤੇ ਅਲਤਾ ਕਹਿੰਦੇ ਹਨ।
ਗੁਲਾਲ ਅਕਸਰ ਸਿੰਘਾੜੇ ਦੇ ਆਟੇ ਦਾ ਬਣਦਾ ਹੈ, ਅਲਤਾ ਵਧੇਰੇ ਬਰੀਕ ਹੁੰਦਾ ਹੈ ਤੇ ਲਾਖ ਰੰਗ ਤੋਂ ਬਣਦਾ ਹੈ।
ਇਸੇ ਤਰ੍ਹਾਂ ਦੇ ਜਿਹੜੇ ਲਾਲ ਪੀਲੇ ਰੰਗ ਨੇ ਉਹਨਾਂ ਦੇ ਨਾਲ ਹੋਲੀ ਖੇਡੀ ਜਾ ਰਹੀ। ਮਿਲਤ ਖੁਸ਼ੀ ਹੋਏ ਉਪਰ ਡਾਰ ਨਾਨਾ ਰੰਗ ਬਸਤਰ ਕੇ ਤਾਰੈ ਮਿਲ ਮਿਲ ਕੇ ਇੱਕ ਦੂਜੇ ਦੇ ਉੱਤੇ ਰੰਗ ਸੁੱਟਿਆ ਜਾ ਰਿਹਾ ਖੁਸ਼ੀ ਦੇ ਨਾਲ ਔਰ ਰੰਗ ਸੁੱਟਣ ਦੇ ਨਾਲ ਜਿਹੜੇ ਬਸਤਰ ਪਾਏ ਹੋਏ ਨੇ ਉਹ ਅਨੇਕਾਂ ਰੰਗਾਂ ਦੇ ਵਿੱਚ ਰੰਗੇ ਜਾ ਰਹੇ ਜਮੈ ਸਵਣ ਕੇ ਬਦਨ ਗੁਲਾਲ ਪਰੈ ਪਛਾਣੈ ਨਹੀਂ ਤਿਸ ਕਾਲ ਮਾਨੋ ਕਿ ਇੱਕ ਦੂਜੇ ਵੱਲੋਂ ਸੁੱਟਿਆ ਗਿਆ ਜਿਹੜਾ ਰੰਗ ਹੈ ਉਹਨਾਂ ਦੇ ਮੂੰਹਾਂ ਨੂੰ ਢੱਕ ਲੈਂਦਾ ਹੈ ਉਹਨਾਂ ਨੂੰ ਲਾਲ ਕਰ ਦਿੰਦਾ ਹੈ ਇਸੇ ਤਰ੍ਹਾਂ ਜਦੋਂ ਰੰਗੇ ਹੋਏ ਸਿੱਖ ਇੱਕ ਦੂਜੇ ਨੂੰ ਦੇਖਦੇ ਨੇ ਔਰ ਇੰਨੇ ਰੰਗੇ ਜਾਂਦੇ ਨੇ ਹੋਲੀ ਦੇ ਰੰਗਾਂ ਦੇ ਨਾਲ ਮਾਨੋ ਕਿ ਸ਼ਕਲਾਂ ਦੀ ਪਛਾਣ ਨਹੀਂ ਹੁੰਦੀ ਬੇਪਛਾਣ ਹੋ ਜਾਂਦੇ ਨੇ ਇਸ ਤਰ੍ਹਾਂ ਹੋਲੀ ਖੇਡਦੇ ਇੱਕ ਸਮ ਹੋਏ ਫਿਰੇ ਜਨ ਮਾਤੇ ਗਾਂ ਸ਼ਬਦ ਸੁਖ ਪ੍ਰੇਮ ਸੁਰਾਤੇ ਹੁਣ ਇੱਕੋ ਵਰਗੇ ਹੋ ਗਏ ਨੇ ਸਾਰਿਆਂ ਦੇ ਉੱਤੇ ਰੰਗ ਪਏ ਨੇ ਇਸ ਕਰਕੇ ਇੱਕੋ ਵਰਗੇ ਸਾਰੇ ਫਿਰ ਰਹੇ ਨੇ ਰੰਗੇ ਹੋਏ ਔਰ ਕਹਿੰਦੇ ਨੇ ਇੱਕ ਤੇ ਰੰਗੇ ਹੋਏ ਨੇ ਰੰਗਾਂ ਦੇ ਨਾਲ ਤੇ ਦੂਸਰੇ ਰੰਗੇ ਹੋਏ ਨੇ ਸ਼ਬਦਾਂ ਦੇ ਨਾਲ ਪ੍ਰੇਮ ਰਾਤੇ ਪ੍ਰੇਮ ਦੇ ਵਿੱਚ ਰਤੇ ਹੋਏ ਨੇ ਗਰੀ ਗਰੀ ਆਨੰਦਪੁਰ ਕੇਰੀ ਇੱਕ ਸਮ ਲਾਲ ਪਈ ਤਿਸ ਬੇਰੀ ਕਵੀ ਜੀ ਕਹਿ ਰਹੇ ਨੇ ਉਸ ਵੇਲੇ ਗਲੀ ਗਲੀ ਜਿਹੜੀ ਆਨੰਦਪੁਰ ਦੀ ਸੀ ਉਹ ਇੱਕੋ ਵਰਗੀ ਲਾਲ ਰੰਗ ਦੀ ਹੋ ਗਈ ਮਾਨੋ ਘਟਾ ਤਰਿਓ ਰੰਗ ਲਾਲ ਉਡੈ ਬਿਲੰਦੈ ਬ੍ਰਿੰਦ ਗੁਲਾਲ ਕਵੀ ਜੀ ਸੋਭਾ ਦੇ ਰਹੇ ਨੇ ਕਿ ਇੰਨਾ ਜ਼ਿਆਦਾ ਗੁਲਾਲ ਲਾਲ ਰੰਗ ਉੱਡਿਆ ਕਿ ਮਾਨੋ ਇਸ ਤਰ੍ਹਾਂ ਲੱਗਦਾ ਹੈ ਕਿ ਬਹੁਤ ਵੱਡੀ ਜਿਹੜੀ ਘਟਾ ਹੈ ਨਾ ਉਹ ਲਾਲ ਰੰਗ ਦੀ ਚੜ ਕੇ ਆਈ ਹੋਵੇ ਇਸ ਤਰ੍ਹਾਂ ਗੁਲਾਲ ਖਿਲ ਰਿਹਾ ਸਾਰੀ ਆਨੰਦਪੁਰੀ ਦੇ ਵਿੱਚ ਗਹਿ ਗਹਿ ਮਾਰਤ ਹੈ ਪਿਚਕਾਰੀ ਨਾਨਾ ਰੰਗ ਮਹਾ ਛਬ ਤਾਰੀ ਪਿਚਕਾਰੀਆਂ ਰੰਗਾਂ ਦੀਆਂ ਭਰ ਭਰ ਕੇ ਇੱਕ ਦੂਜੇ ਦੇ ਉੱਤੇ ਮਾਰਦੇ ਨੇ ਅਨੇਕਾਂ ਰੰਗ ਖਿਲਰੇ ਹੋਏ ਨੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਛਵੀ ਇੱਕ ਸਨ ਮੁਖ ਹੋਏ ਉਪਰ ਡਾਲ ਬਿਨਾ ਓਟ ਇੱਕ ਮੁਖ ਪਰ ਚਾਲ ਇੱਕ ਸਾਹਮਣੇ ਹੋ ਕੇ ਇੱਕ ਦੂਜੇ ਦੇ ਉੱਤੇ ਰੰਗਾਂ ਨੂੰ ਸੁੱਟਦੇ ਨੇ ਤੇ ਕਈ ਉਹਨਾਂ ਰੰਗਾਂ ਨੂੰ ਸਹਾਰ ਵੀ ਰਹੇ ਨੇ ਭਾਵ ਆਪਣੇ ਮੂੰਹ ਨੂੰ ਲੁਕਾਉਂਦੇ ਨਹੀਂ ਹਨ ਜਿਹੜਾ ਕੋਈ ਰੰਗ ਸੁੱਟਦਾ ਹੈ ਉਹਨੂੰ ਆਪਣੇ ਮੁਖੜੇ ਤੇ ਚੱਲਦੇ ਨੇ ਇਸ ਤਰ੍ਹਾਂ ਸਾਰਿਆਂ ਦੇ ਮੂੰਹ ਰੰਗੇ ਹੋਏ ਨੇ ਰੰਗਾਂ ਦੇ ਨਾਲ ਇਸ ਪ੍ਰਕਾਰ ਸਿੱਖ ਸੰਗਤ ਬਾਹਰ ਚਾਚਰ ਖੇਲਤ ਮਿਲ ਮਿਲ ਜ਼ਾਹਰ ਇਸ ਤਰੀਕੇ ਦੇ ਨਾਲ ਜਿੰਨੀ ਵੀ ਸੰਗਤ ਆਨੰਦਪੁਰ ਵਿੱਚ ਜੁੜੀ ਹੋਈ ਹੈ ਉਹ ਸਾਰੀ ਬਾਹਰ ਇਸ ਤਰ੍ਹਾਂ ਹੋਲੀ ਖੇਡ ਰਹੀ ਹੈ ਇੱਕ ਦੂਜੇ ਦੇ ਸਾਹਮਣੇ ਹੋ ਕੇ ਦਰਸ਼ਨ ਦੇਣ ਹੇਤ ਗੁਰ ਪੂਰੇ ਬੋਲੇ ਬਾਕਣ ਸ੍ਰੀ ਮੁਖ ਰੂਰੇ ਸਤਿਗੁਰੂ ਜੀ ਆਪਣੇ ਮੰਦਿਰ ਦੇ ਵਿੱਚ ਨੇ ਆਪਣੇ ਘਰ ਦੇ ਵਿੱਚ ਨੇ ਬਾਹਰ ਸਿੱਖ ਹੋਲੀ ਖੇਡ ਰਹੇ ਨੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸੋਚਿਆ ਕਿ ਮੈਂ ਹੁਣ ਦਰਸ਼ਨ ਦੇਣੇ ਨੇ ਸਿੱਖਾਂ ਨੇ ਅਰਜ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰਸ਼ਨ ਦੇਣ ਦੇ ਵਾਸਤੇ ਬਾਹਰ ਆਉਣਾ ਚਾਹੁੰਦੇ ਨੇ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਆਪਣੇ ਮੁਖਾਰਬਿੰਦ ਤੋਂ ਵਚਨ ਕੀਤਾ ਆਦਿਕ ਉਹ ਤੰਗ ਦਮਦਮਾ ਜਹਾਂ ਰਚੋ ਫਰਸ਼ ਕੋ ਅਦਭੁਤ ਤਹਾਂ ਦਮਦਵੇ ਤੋਂ ਭਾਵ ਹੈ ਉੱਚੀ ਜਗ੍ਹਾ ਸਟੇਜ ਮੰਨ ਲਓ ਉਸ ਵੇਲੇ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਜਿੱਥੇ ਬਹੁਤ ਵੱਡਾ ਦਮਦਮਾ ਉੱਚਾ ਥੜਾ ਬਣਿਆ ਹੋਇਆ ਹੈ ਗੁਰੂ ਜੀ ਕਹਿਣ ਲੱਗੇ ਕਿ ਉਸ ਜਗ੍ਹਾ ਦੇ ਉੱਤੇ ਤੁਸੀਂ ਵਿਛਾਈਆਂ ਕਰ ਦਿਓ ਮੈਂ ਉੱਥੇ ਆਣ ਕੇ ਦਰਸ਼ਨ ਦੇਣੇ
ਅਪਰ ਸਕਲ ਹੀ ਕੀ ਜੈ ਤਿਆਰੀ ਰੰਗ ਅਨਕ ਬਦਲਿਓ ਨਿਕਾਰੀ
ਸਤਿਗੁਰੂ ਗੋਬਿੰਦ ਸਿੰਘ ਨੇ ਹੁਕਮ ਕੀਤਾ ਕਿ ਉੱਚੇ ਦਮਦਮੇ ਧੜੇ ਦੇ ਉੱਤੇ ਵਿਛਾਈ ਕਰ ਦਿੱਤੀ ਜਾਵੇ ਮੇਰਾ ਆਸਣ ਲਗਾ ਦਿੱਤਾ ਜਾਵੇ ਗੁਰੂ ਜੀ ਕਹਿਣ ਲੱਗੇ ਹੋਰ ਵੀ ਸਾਰੇ ਪ੍ਰਕਾਰ ਦੀ ਤਿਆਰੀ ਕਰੋ ਔਰ ਅਨੇਕਾਂ ਰੰਗ ਜਿਹੜੇ ਨੇ ਨਾ ਉੱਥੇ ਲਿਆ ਕੇ ਰੱਖ ਦਿਓ
ਅਨਗਣ ਅਲਤਾ ਕਰੋ ਗੁਲਾਲ ਤਹਿ ਹੀ ਧਰੀਏ ਲਿਆਏ ਉਤਾਲ
ਅਣਗਿਣਤ ਜਿਹੜੇ ਰੰਗ ਨੇ ਗੁਲਾਲ ਵਰਗੇ ਅਲਤਾ ਵਰਗੇ, ਉਹਨਾਂ ਨੂੰ ਉੱਥੇ ਮੇਰੇ ਆਸਣ ਦੇ ਕੋਲ ਛੇਤੀ ਦੇ ਨਾਲ ਲਿਆ ਕੇ ਰੱਖ ਦੇ।
ਸਭ ਸੰਗਤ ਕੇ ਗਮ ਨਾ ਡੇਰੇ, ਸੁਧ ਦਰਸ਼ਨ ਕੀ ਕਹਿ ਇਸ ਬੇਰੇ।
ਗੁਰੂ ਜੀ ਨੇ ਦਾਸਾਂ ਨੂੰ ਹੁਕਮ ਕੀਤਾ ਕਿ ਜਿੰਨੀ ਵੀ ਸੰਗਤ ਅਨੰਦਪੁਰ ਦੇ ਵਿੱਚ ਠਹਿਰੀ ਹੋਈ ਹੈ ਉਹਨਾਂ ਸਾਰਿਆਂ ਦੇ ਡੇਰਿਆਂ ਦੇ ਵਿੱਚ ਜਾ ਕੇ ਖਬਰ ਦੇ ਦਿਓ ਕਿ ਮੈਂ ਇਸ ਵੇਲੇ ਉੱਥੇ ਚੱਲਿਆ ਔਰ ਜਿੰਨੇ ਵੀ ਦਰਸ਼ਨ ਕਰ ਰਹੇ ਨੇ ਉੱਥੇ ਆਣ ਕੇ ਕਰੇ।
ਕਰੇ ਮੇਵਰਾ ਇਹ ਸਭ ਕਾਰ, ਕੀਜੈ ਸਕਲ ਸਮਾਜ ਤਿਆਰ।
ਜਿਹੜਾ ਮੇਵੜਾ ਹੈ, ਜਿਸ ਤਰ੍ਹਾਂ ਮੈਂ ਕੱਲ ਵੀ ਅਰਜ਼ ਕੀਤੀ ਸੀ ਕਿ ਮੇਵੜਾ ਉਹ ਸਿੱਖ ਹੈ ਜਿਹੜਾ ਕਿ ਅਣਗਿਣਤਾਂ ਸੇਵਕਾਂ ਦੀ ਅਰਜ਼ਾਂ ਸਤਿਗੁਰਾਂ ਦੇ ਕੋਲ ਕਰਵਾਉਂਦਾ ਹੈ ਔਰ ਜਿਹੜੀ ਸੰਗਤ ਦੂਰੋਂ ਨੇੜੇ ਆਉਂਦੀ ਹੈ ਉਹਦੀ ਸਾਂਭ ਸੰਭਾਲ ਕਰਦਾ ਹੈ, ਭਾਵ ਪ੍ਰਾਹੁਣਚਾਰੀ ਕਰਦਾ ਹੈ, ਉਹ ਸਿੱਖ ਨੂੰ ਮੇਵੜਾ ਕਿਹਾ ਜਾਂਦਾ ਸੀ। ਗੁਰੂ ਜੀ ਦੇ ਮੇਵੜੇ ਨੇ ਸਤਿਗੁਰਾਂ ਦੇ ਹੁਕਮ ਨੂੰ ਸੁਣਿਆ ਔਰ ਛੇਤੀ ਦੇ ਨਾਲ ਉਹ ਸਾਰੀ ਤਿਆਰੀ ਕਰਾਉਣ ਲੱਗ ਪਿਆ।
ਸੁਣ ਕਰ ਦਾਸ ਹੁਕਮ ਗੁਰ ਕੇਰੇ, ਗਏ ਦਮਦ ਮੇਯੂਚ ਬੜੇਰੇ।
ਉਸੇ ਵੇਲੇ ਮੇਵੜੇ ਨੇ ਸਤਿਗੁਰਾਂ ਦਾ ਹੁਕਮ ਆਪਣੇ ਤੋਂ ਛੋਟੇ ਦਾਸਾਂ ਨੂੰ ਸੁਣਾਇਆ ਔਰ ਉਹ ਛੇਤੀ ਦੇ ਨਾਲ ਉਸ ਉੱਚੇ ਥੜੇ ਦੇ ਉੱਤੇ ਚਲੇ ਗਏ ਨੇ ਦਮਦਮੇ ਦੇ ਉੱਤੇ ਸਤਿਗੁਰਾਂ ਦੇ ਬੈਠਣ ਦੇ ਲਈ ਤਿਆਰੀ ਕਰਨ ਦੇ ਵਾਸਤੇ।
ਜੋ ਜੋ ਆਇਸ ਤਤ ਛਿਨ ਕਰੀ, ਖੇਲੈ ਫਾਗ ਸੋਜ ਸਭ ਤਰੀ।
ਜਿਹੜੀ ਜਿਹੜੀ ਆਇਸ ਕੀਤੀ ਸੀ, ਜਿਹੜਾ ਜਿਹੜਾ ਗੁਰੂ ਜੀ ਨੇ ਹੁਕਮ ਕੀਤਾ ਸੀ, ਉਸ ਹੁਕਮ ਨੂੰ ਬੜੀ ਛੇਤੀ ਦੇ ਨਾਲ ਸੇਵਕਾਂ ਨੇ ਪੂਰਾ ਕੀਤਾ ਕਿਉਂਕਿ ਖੇਲੈ ਫਾਗ ਸੋਜ ਸਭ ਤਰੀ। ਸਾਰਿਆਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਕਿ ਗੁਰੂ ਜੀ ਵੀ ਫਾਗ ਖੇਲਣਗੇ, ਹੋਲੀ ਖੇਲਣਗੇ, ਇਸੇ ਕਰਕੇ ਹੋਲੀ ਦੇ ਰੰਗਾਂ ਨੂੰ ਉਹਨਾਂ ਨੇ ਮੰਗਾਇਆ।
ਸਭ ਸੰਗਤ ਕੋ ਸੁਧ ਤਬ ਹੋਈ, ਪਏ ਆਨੰਦ ਆਏ ਸਭ ਕੋਈ।
ਉਸ ਵੇਲੇ ਸਾਰੀ ਸੰਗਤ ਨੂੰ ਇਹ ਸੁਣਾ ਦਿੱਤਾ ਗਿਆ ਕਿ ਸਤਿਗੁਰੂ ਜੀ ਉਸ ਉੱਚੇ ਥੜੇ ਦੇ ਉੱਤੇ ਆਣ ਕੇ ਬੈਠਣਗੇ, ਜਿਨ੍ਹਾਂ ਨੇ ਵੀ ਸਤਿਗੁਰਾਂ ਦਾ ਦਰਸ਼ਨ ਕਰਨਾ ਹੈ ਉਹ ਛੇਤੀ ਉੱਥੇ ਪਹੁੰਚ ਜਾਣ। ਇਸ ਖਬਰ ਨੂੰ ਸੁਣ ਕੇ ਸਾਰੀਆਂ ਸੰਗਤਾਂ ਬੜੀ ਛੇਤੀ ਦੇ ਨਾਲ ਉਸ ਜਗ੍ਹਾ ਦੇ ਉੱਤੇ ਪਹੁੰਚਣ ਲੱਗੀਆਂ।
ਆਪਣੀ ਆਪਣੀ ਲੀਨ ਯਾ ਕੋਰੀ, ਪੁਨ ਸਮਾਜ ਖੇਲਣ ਕੋਰੀ।
ਸੰਗਤਾਂ ਨੇ ਆਪੋ ਆਪਣੀਆਂ ਭੇਟਾਂ ਲਈਆਂ ਨਾਲ ਔਰ ਨਾਲ ਸਾਜੋ ਸਮਾਨ ਲਿਆਏ ਹੋਲੀ ਖੇਡਣ ਦਾ।
ਸਿਹਤ ਪੁਸ਼ਾਕ ਸਕਲ ਗੁਰ ਪਹਿਰੀ, ਆਦ ਪੁੱਤ ਦੁਤੀ ਸਭ ਤਨ ਪਰ ਠਹਿਰੀ।
ਉਸ ਵੇਲੇ ਜਦੋਂ ਸਤਿਗੁਰੂ ਜੀ ਬਾਹਰ ਆਏ ਨੇ, ਉਹਨਾਂ ਨੇ ਚਿੱਟੇ ਰੰਗ ਦੀ ਪੁਸ਼ਾਕ, ਚਿੱਟੇ ਰੰਗ ਦਾ ਚੋਲਾ ਆਪਣੇ ਗਲ ਦੇ ਵਿੱਚ ਧਾਰਨ ਕੀਤਾ ਹੋਇਆ ਹੈ। ਇਸ ਵੇਲੇ ਸਤਿਗੁਰਾਂ ਦੇ ਤਨ ਦੀ, ਉਹਨਾਂ ਦੇ ਜਿਹੜੀ ਸਰੀਰ ਦੀ ਸੁੰਦਰਤਾ ਹੈ, ਉਹਦੀ ਕੋਈ ਵੀ ਕਵੀ ਸੋਭਾ ਨਹੀਂ ਕਰ ਸਕਦਾ।
ਮੁਕਤਾ ਹੀਰੇ ਲਗੇ ਜਵਾਹਰ, ਅਲੰਕਾਰ ਪਹਿਰੇ ਦੁੱਤ ਜ਼ਾਹਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਿੱਟਾ ਚੋਲਾ ਧਾਰਨ ਕੀਤਾ ਹੈ ਔਰ ਸਤਿਗੁਰਾਂ ਦੇ ਗਲੇ ਦੇ ਵਿੱਚ ਇਸ ਤਰ੍ਹਾਂ ਦੇ ਗਹਿਣੇ ਪਾਏ ਹੋਏ ਨੇ ਜਿਨ੍ਹਾਂ ਦੇ ਵਿੱਚ ਬਹੁਤ ਕੀਮਤੀ ਹੀਰੇ ਮੋਤੀ ਜਵਾਹਰ ਜੜੇ ਹੋਏ ਨੇ।
ਨਿਕਸੇ ਮੰਦਰ ਤੇ ਚਲ ਆਏ, ਪਾਠ ਨਕੀਬ ਬੋਲ ਅਗਵਾਏ।
ਸਤਿਗੁਰੂ ਜੀ ਆਪਣੇ ਮੰਦਰ ਤੋਂ ਘਰ ਤੋਂ ਬਾਹਰ ਨਿਕਲੇ ਨੇ ਔਰ ਸਤਿਗੁਰੂ ਜੀ ਚਲੇ ਆ ਰਹੇ ਨੇ, ਉਹਨਾਂ ਦੇ ਅੱਗੇ ਅੱਗੇ ਪੱਟ ਤੇ ਜਿਹੜੇ ਨਕੀਬ ਨੇ ਉਹ ਬੋਲਦੇ ਹੁੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਰਹੇ ਨੇ। ਜਿਸ ਤਰ੍ਹਾਂ ਮੈਂ ਅੱਗੇ ਵੀ ਇੱਕ ਦਿਨ ਅਰਜ ਕੀਤੀ ਸੀ ਕਿ ਵੱਡੇ ਵੱਡੇ ਰਾਜੇ ਮਹਾਰਾਜੇ ਜਦੋਂ ਕਿਤੇ ਜਾਂਦੇ ਸਨ ਜਾਂ ਦਰਬਾਰ ਦੇ ਵਿੱਚ ਆਉਂਦੇ ਸਨ ਤੇ ਉਹਨਾਂ ਦੇ ਦਾਸ ਪੱਟ ਤੇ ਨਕੀਬ ਕਹਿੰਦੇ ਸਨ ਕਿ ਹੋਸ਼ਿਆਰ ਖਬਰਦਾਰ ਬਾਦਸ਼ਾਹ ਸਲਾਮਤ, ਹਜ਼ੂਰ ਸ਼ਹਿਨਸ਼ਾਹ ਜਿਹੜੇ ਨੇ ਉਹ ਤਸ਼ਰੀਫ ਲਿਆ ਰਹੇ ਨੇ ਦਰਬਾਰ ਦੇ ਵਿੱਚ, ਖਬਰਦਾਰ ਹੋ ਜਾਓ, ਹੋਸ਼ਿਆਰ ਹੋ ਜਾਓ, ਸਾਵਧਾਨ ਹੋ ਜਾਓ। ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਜਦੋਂ ਘਰੋਂ ਬਾਹਰ ਨਿਕਲੇ ਨੇ, ਪਿੱਛੇ ਪਿੱਛੇ ਸਤਿਗੁਰੂ ਜੀ ਜਾ ਰਹੇ ਨੇ, ਅੱਗੇ ਅੱਗੇ ਭੱਟ ਤੇ ਨਕੀਬ ਸਤਿਗੁਰਾਂ ਦੇ ਗੁਣਾਂ ਦਾ ਗਾਣ ਕਰਦੇ ਨੇ ਔਰ ਸਾਰਿਆਂ ਨੂੰ ਦੱਸਦੇ ਜਾ ਰਹੇ ਨੇ ਕਿ ਗੁਰੂ ਜੀ ਦਮਦਮੇ ਵੱਲ ਜਾ ਰਹੇ ਨੇ, ਉਹ ਆ ਰਹੇ ਨੇ।
ਸਿਰ ਪਰ ਚਵਰ ਟੁਰਤ ਬੜ ਸ਼ੋਭਾ,
ਪਿਖ ਪ੍ਰਭੁ ਪ੍ਰਭਾ ਕੌਣ ਨਹੀਂ ਲੋਭਾ। ਕਵੀ ਜੀ ਕਹਿ ਰਹੇ ਨੇ ਕਿ ਸਤਿਗੁਰਾਂ ਦੇ ਸੀਸ ਦੇ ਉੱਤੇ ਚੌਰ ਝੁਲਦਾ ਆਉਂਦਾ ਹੈ, ਔਰ ਇਸ ਵੇਲੇ ਸਤਿਗੁਰਾਂ ਦੀ ਪ੍ਰਭੂ ਦੀ ਜਿਹੜੀ ਸੋਭਾ ਹੈ, ਕਹਿੰਦੇ ਨੇ ਪਿਖ ਪ੍ਰਭੁ ਪ੍ਰਭਾ ਕੌਣ ਨਹੀਂ ਲੋਭਾ। ਉਸ ਨੂੰ ਦੇਖ ਕੇ ਕੌਣ ਨਹੀਂ ਲੋਭਦਾ, ਭਾਵ ਹਰ ਕਿਸੇ ਦਾ ਜਿਹੜਾ ਮਨ ਹੈ ਨਾ, ਉਹ ਗੁਰੂ ਦੀ ਸੋਭਾ ਨੂੰ ਦੇਖ ਕੇ ਲੁਭਾਏਮਾਨ ਹੋ ਜਾਂਦਾ। ਮੰਦ ਮੰਦ ਤੈਂ ਕੋ ਚੱਲ ਆਏ, ਜਹਾਂ ਦਮ ਦਮਾਯੂ ਸੁਹਾਏ। ਹੌਲੀ ਹੌਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲ ਕੇ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ ਨੇ ਜਿੱਥੇ ਬਹੁਤ ਵੱਡਾ ਦਮਦਮਾ ਹੈ, ਬਹੁਤ ਉੱਚੀ ਜਗ੍ਹਾ ਹੈ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਸਣ ਉੱਥੇ ਲੱਗਿਆ। ਉੱਪਰ ਚੜੇ ਸੁਪਾਨ ਕਨੇਰੀ, ਪਾਛੇ ਗਮਨਤ ਸਿੱਖ ਤੇ ਸਵੇਰੀ। ਹੁਣ ਉਹ ਦਮਦਮਾ ਇੰਨਾ ਉੱਚਾ ਹੈ ਕਿ ਉਹਦੇ ਉੱਤੇ ਪੌੜੀਆਂ ਲੱਗੀਆਂ ਹੋਈਆਂ ਨੇ ਚੜ੍ਹਨ ਦੇ ਵਾਸਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪੌੜੀਆਂ ਨੂੰ ਚੜ੍ਹ ਕੇ ਉਸ ਦਮਦਮੇ ਦੇ ਉੱਤੇ ਪਹੁੰਚੇ ਨੇ, ਔਰ ਜਿਨ੍ਹਾਂ ਦੇ ਨਾਲ ਪਿੱਛੇ ਪਿੱਛੇ ਉਹਨਾਂ ਦੇ ਮੁੱਖ ਸੇਵਕ ਵੀ ਨਾਲ ਚੜ੍ਹੇ। ਸਵਰਨ ਸਿੰਘਾਸਣ ਡਾਸਿਓ ਰੂਰੇ, ਉੱਪਰ ਬੈਠ ਗਏ ਗੁਰ ਪੂਰੇ। ਉਹ ਸੁੱਚੇ ਥੜੇ ਦੇ ਉੱਤੇ ਸੋਨੇ ਦਾ ਸਿੰਘਾਸਨ ਡੱਠਿਆ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਕੇ ਉਸ ਸੋਨੇ ਦੇ ਸਿੰਘਾਸਨ ਤੇ ਬੈਠ ਗਏ। ਹੁਣ ਜੇ ਉਸ ਜਗ੍ਹਾ ਦੇ ਦ੍ਰਿਸ਼ ਨੂੰ ਦੇਖਣਾ ਹੋਵੇ ਤੇ ਤੁਸੀਂ ਸਟੇਜ ਵੱਲ ਵੇਖ ਲਓ ਕਿ ਇਹ ਜਿਹੜਾ ਥੜਾ ਹੈ, ਇਹਨੂੰ 3-4 ਪੌੜੀਆਂ ਲੱਗੀਆਂ ਹੋਣ, ਇੰਨਾ ਉੱਚਾ ਹੋਵੇ ਤੇ ਇੰਨਾ ਉੱਚਾ ਸਾਰਾ ਥੜਾ ਹੋਵੇ ਤੇ ਇੱਕ ਵੱਖਰਾ ਸਿੰਘਾਸਨ ਸਤਿਗੁਰਾਂ ਦਾ ਲੱਗਿਆ ਹੋਵੇ। ਇਸੇ ਤਰ੍ਹਾਂ ਸਤਿਗੁਰੂ ਜੀ ਤੇ ਆਪਣੇ ਸਿੰਘਾਸਨ ਦੇ ਉੱਤੇ ਵਿਰਾਜਮਾਨ ਹੋ ਗਏ ਨੇ, ਜਿਹੜਾ ਸੋਨੇ ਦਾ ਬਣਿਆ ਤੇ ਜਿਹੜਾ ਬਾਕੀ ਦਾ ਉੱਚਾ ਥੜਾ ਹੈ, ਉਸ ਥੜੇ ਦੇ ਉੱਤੇ ਮੁੱਖ ਸੇਵਕ ਬਹਿ ਗਏ। ਚਮਰਦਾਰ ਪਾਛੇ ਹੋਏ ਖਰਿਓ, ਬਾਰ ਬਾਰ ਟੋਰਨ ਕੋ ਕਰਿਓ। ਜਿਹੜਾ ਚੌਰ ਬਰਦਾਰ ਹੈ, ਜਿਹੜਾ ਸਤਿਗੁਰਾਂ ਦੇ ਸੀਸ ਤੇ ਚੌਰ ਕਰ ਰਿਹਾ ਹੈ, ਉਹ ਸਤਿਗੁਰਾਂ ਦੇ ਪਿਛਲੇ ਪਾਸੇ ਖੜਾ ਹੋਇਆ ਹੈ, ਔਰ ਬਾਰ ਬਾਰ ਘੁਮਾ ਘੁਮਾ ਕੇ ਸਤਿਗੁਰਾਂ ਦੇ ਸੀਸ ਦੇ ਉੱਤੇ ਚੌਰ ਕਰ ਰਿਹਾ।
ਸੇਖ ਮਸੰਦ ਸਮੀਪੀ ਆਏ, ਚੌਂਦੇ ਚ ਬੈਠੇ ਵੀ ਸੁਹਾਏ।
ਸਤਿਗੁਰਾਂ ਦੇ ਜਿਹੜੇ ਸਮੀਪੀ ਮਸੰਦ ਸਿੱਖ ਨੇ, ਉਹ ਸਤਿਗੁਰਾਂ ਦੇ ਆਲੇ ਦੁਆਲੇ ਚਾਰੇ ਪਾਸੇ ਬੈਠ ਗਏ ਨੇ, ਕਿਉਂਕਿ ਮਰਿਆਦਾ ਬੜੀ ਦੂਰ ਤੋਂ ਇਸੇ ਤਰ੍ਹਾਂ ਚੱਲੀ ਹੁੰਦੀ ਹੈ। ਹੁਣ ਇੱਥੇ ਵੀ ਇਸੇ ਤਰ੍ਹਾਂ ਹੁੰਦਾ ਹੈ, ਇੱਕ ਉੱਚਾ ਥੜਾ ਹੈ ਜਿਹਦੇ ਤੇ ਮੁੱਖ ਆਦਮੀ ਬਹਿੰਦੇ ਨੇ। ਸਤਿਗੁਰਾਂ ਦਾ ਵੱਡਾ ਆਸਣ ਹੈ ਜਿੱਥੇ ਸਤਿਗੁਰੂ ਜੀ ਬਹਿੰਦੇ ਨੇ, ਤੇ ਸਤਿਗੁਰਾਂ ਦੇ ਆਲੇ ਦੁਆਲੇ ਕਰੀਬ ਕਰੀਬ ਮੇਨ ਸਿੱਖ ਬਹਿੰਦੇ ਨੇ, ਜਿਹੜੇ ਸਤਿਗੁਰਾਂ ਦੇ ਥਾਪੇ ਹੋਏ ਵੱਡੇ ਸਿੱਖ ਨੇ, ਉਹਨਾਂ ਦੇ ਕਰੀਬੀ ਸੇਵਕ ਨੇ। ਇਸੇ ਤਰ੍ਹਾਂ ਉਸ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਸਿੰਘਾਸਨ ਦੇ ਬੈਠੇ ਨੇ, ਇੱਕ ਚੌਰੀ ਵਾਲਾ ਪਿੱਛੇ ਖੜਾ ਹੋ ਕੇ ਚੌਰ ਕਰ ਰਿਹਾ, ਔਰ ਸਤਿਗੁਰਾਂ ਦੇ ਚਾਰ ਚਫੇਰੇ ਜਿਹੜੇ ਮੁੱਖ ਉਸ ਵੇਲੇ ਥਾਪੇ ਹੋਏ ਮਸੰਦ ਸਨ, ਮੁੱਖ ਸੇਵਕ ਸਨ, ਉਹ ਬੈਠੇ ਨੇ। ਸੰਗਤ ਬ੍ਰਿੰਦ ਆਵਣੇ ਲਾਗੀ, ਦੇਤ ਦਰਸ ਪ੍ਰਭੂ ਲਖ ਅਨੁਰਾਗੇ। ਉਸ ਵੇਲੇ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਬਹੁਤ ਸਾਰੀ ਸੰਗਤ ਸਤਿਗੁਰਾਂ ਦੇ ਕੋਲ ਪਹੁੰਚਣ ਲੱਗੀ। ਦੇਤ ਦਰਸ ਪ੍ਰਭੂ ਲਖ ਅਨੁਰਾਗੀ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣਾ ਖੁੱਲਾ ਦਰਸ਼ਨ ਤੇ ਦੀਦਾਰਾ ਸਾਰਿਆਂ ਸਿੱਖਾਂ ਨੂੰ ਦੇ ਰਹੇ।
ਅਰਪਣ ਲੱਗੇ ਅਨੇਕ ਅਕੋਰ, ਬਾਰ ਬਾਰ ਬੰਦੇ ਕਰ ਜੋਰ।
ਉਸ ਵੇਲੇ ਸੰਗਤਾਂ ਆਉਣ ਲੱਗੀਆਂ ਨੇ, ਅਨੇਕਾਂ ਪ੍ਰਕਾਰ ਦੀਆਂ ਭੇਟਾਂ ਸਤਿਗੁਰਾਂ ਦੇ ਚਰਨਾਂ ਚ ਰੱਖ ਰਹੀਆਂ ਨੇ, ਔਰ ਹੱਥ ਜੋੜ ਜੋੜ ਕੇ ਵੰਦਨਾ ਕਰ ਰਹੀਆਂ।
ਪੁਣ ਪ੍ਰਭੂ ਪਰ ਗੁਲਾਲ ਛਿਰਕਾਏ, ਅਲਤਾ ਗਨ ਸੁਗੰਧ ਮਹਿ ਪਾਏ।
ਜਦੋਂ ਸਾਰਿਆਂ ਨੇ ਮੱਥਾ ਟੇਕ ਰਿਹਾ, ਆਪਣੀਆਂ ਪੇਟਾਂ ਰੱਖ ਦਿੱਤੀਆਂ, ਉਸ ਵੇਲੇ ਕਹਿੰਦੇ ਨੇ ਸਾਰਿਆਂ ਸਿੱਖਾਂ ਨੇ, ਸਾਰੀਆਂ ਸੰਗਤਾਂ ਨੇ ਗੁਲਾਲ ਦੇ ਰੰਗ ਨੂੰ ਲਿਆਏ, ਔਰ ਉਹ ਸਾਰੇ ਗੁਲਾਲ ਦੇ ਲਾਲ ਰੰਗ ਨੂੰ ਜਿਹਦੇ ਵਿੱਚ ਬੜੀਆਂ ਖੁਸ਼ਬੂਦਾਰ ਚੀਜ਼ਾਂ ਪਈਆਂ ਹੋਈਆਂ ਨੇ, ਉਹ ਰੰਗ ਸਤਿਗੁਰਾਂ ਦੇ ਉੱਤੇ ਸਾਰਿਆਂ ਨੇ ਪਾਇਆ, ਸਤਿਗੁਰਾਂ ਨੂੰ ਰੰਗ ਦਿੱਤਾ। ਹੁਣ ਭਾਵੇਂ ਕਿ ਇਹ ਮਰਿਆਦਾ ਨਹੀਂ ਹੈ, ਅੱਜ ਕੱਲ ਸਤਿਗੁਰਾਂ ਦਾ ਹੁਕਮ ਨਹੀਂ ਹੈ ਹੋਲੀ ਖੇਡਣ ਦਾ, ਪਰ ਜਿਹੜੇ ਵੇਲੇ ਦਾ ਇਹ ਗ੍ਰੰਥ ਲਿਖਿਆ ਹੋਇਆ ਉਦੋਂ ਹੋਲੀ ਖੇਡੀ ਜਾਂਦੀ ਸੀ। ਗੁਰੂ ਜੀ ਆਪ ਵੀ ਖੇਡਦੇ ਸਨ, ਔਰ ਸੰਗਤਾਂ ਵੀ ਉਹਨਾਂ ਤੇ ਰੰਗ ਪਾਉਂਦੀਆਂ ਸਨ, ਕਿਉਂਕਿ ਮਰਿਆਦਾ ਬਦਲਦੀਆਂ ਰਹਿੰਦੀਆਂ ਨੇ। ਹਰ ਇੱਕ ਗੁਰੂ ਆਪੋ ਆਪਣੇ ਸਮੇਂ ਦੇ ਉੱਤੇ ਅਨੇਕਾਂ ਤਬਦੀਲੀਆਂ ਕਰਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਜਿਹੜੇ ਪਹਿਲੇ ਪੰਜ ਗੁਰੂ ਸਨ, ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਉਹਨਾਂ ਨੇ ਕਦੇ ਸ਼ਿਕਾਰ ਨਹੀਂ ਖੱਡਿਆ, ਕਦੇ ਹਥਿਆਰ ਨਹੀਂ ਫੜੇ, ਮੰਜੀ ਦੇ ਉੱਤੇ ਬੈਠਦੇ ਰਹੇ, ਲੋਕੀ ਮੱਥਾ ਟੇਕਦੇ ਰਹੇ। ਤੇ ਕਹਿੰਦੇ ਨੇ ਜਦੋਂ ਛੇਵੇਂ ਗੁਰੂ ਨੇ ਤਲਵਾਰ ਫੜੀ ਸ਼ਿਕਾਰ ਖੇਡਣਾ ਸ਼ੁਰੂ ਕੀਤਾ, ਉਸ ਵੇਲੇ ਜਿਹੜੇ ਕੱਚੇ ਪਿੱਲੇ ਸਿੱਖ ਸਨ ਉਹ ਉਸ ਵੇਲੇ ਥਿੜਕ ਗਏ। ਕਹਿਣ ਲੱਗੇ ਇਹ ਕਾਹਦਾ ਗੁਰੂ ਆ ਸ਼ਿਕਾਰ ਖੇਡਦਾ, ਬਈ ਗੁਰੂ ਕੀ ਹੋਇਆ ਜੇ ਉਹ ਕਿਸੇ ਦੀ ਮਰਜ਼ੀ ਵਿੱਚ ਚੱਲੇ, ਉਹ ਸ਼ਿਕਾਰ ਖੇਡੇ ਜਾਂ ਨਾ ਖੇਡੇ ਉਹਦੀ ਮਰਜ਼ੀ ਹੈ। ਹੁਣ ਇਸੇ ਤਰ੍ਹਾਂ ਭਾਵੇਂ ਕਿ ਗੁਰੂ ਹਰਗੋਬਿੰਦ ਨੇ ਸ਼ਿਕਾਰ ਖੇਡਿਆ, ਗੁਰੂ ਗੋਬਿੰਦ ਸਿੰਘ ਨੇ ਸ਼ਿਕਾਰ ਖੇਡਿਆ, ਪਰ ਜੇ ਅੱਜ ਤੱਕ ਵੇਖੀਏ ਤੇ ਹੁਣ ਇਹਨਾਂ ਸਤਿਗੁਰਾਂ ਤੇ ਕਦੇ ਸ਼ਿਕਾਰ ਨਹੀਂ ਖੇਡਿਆ, ਤੇ ਕੀ ਇਹ ਗੁਰੂ ਨਹੀਂ ਹੋ ਸਕਦੇ? ਜਿਹੜੇ ਪੰਜ ਗੁਰੂ ਜਿਨ੍ਹਾਂ ਨੇ ਸ਼ਿਕਾਰ ਨਹੀਂ ਖੇਡਿਆ ਤੇ ਛੇਵਾਂ ਜਿਹਨੇ ਸ਼ਿਕਾਰ ਖੇਡਿਆ ਉਹ ਗੁਰੂ ਨਹੀਂ ਹੋ ਸਕਦਾ? ਤੇ ਜੇ ਛੇਵੇਂ ਤੋਂ ਬਾਅਦ ਫੇਰ ਦੋ ਤਿੰਨਾਂ ਨੇ ਇਸ ਤਰ੍ਹਾਂ ਨਹੀਂ ਕੀਤਾ, ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੇ ਖੇਡਿਆ ਤੇ ਫਿਰ ਉਹ ਗੁਰੂ ਨਹੀਂ ਹੈ? ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਗੁਰੂ ਜੋ ਚਾਹੇ ਸੋ ਕਰੇ। ਉਹ ਗੁਰੂ ਕੀ ਹੈ? ਜਿਹੜਾ ਕਿਸੇ ਦੀ ਮਰਜ਼ੀ ਵਿੱਚ ਚੱਲਦਾ ਹੈ। ਗੁਰੂ ਸਵਤੰਤਰ ਹੈ, ਇੱਕ ਹਵਾ ਦੀ ਤਰ੍ਹਾਂ ਜਿਹੜਾ ਹਰ ਇੱਕ ਜਗ੍ਹਾ ਤੇ ਮੌਜੂਦ ਹੁੰਦਾ ਹੈ ਔਰ ਜੋ ਚਾਹੇ ਸੋ ਕਰ ਸਕਦਾ ਹੈ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਹਰ ਇੱਕ ਗੁਰੂ ਮਰਿਆਦਾ ਨੂੰ ਬਦਲ ਦਿੰਦਾ ਹੈ, ਕਿਸੇ ਵੀ ਮਰਿਆਦਾ ਨੂੰ। ਇਹ ਕੋਈ ਵੱਜੀ ਹੋਈ ਨਹੀਂ ਹੈ ਕਿ ਉਹ ਸ਼ਿਕਾਰ ਹੀ ਖੇਡੇ ਜਾਂ ਹੋਲੀ ਖੇਡੇ ਜਾਂ ਪਟਾਕੇ ਹੀ ਚਲਾਵੇ ਜਾਂ ਚਲਾਵੇ, ਕੋਈ ਵੀ ਮਰਿਆਦਾ ਨੂੰ ਬਦਲ ਸਕਦਾ। ਮੈਨੂੰ ਇੱਕ ਬਚਨ ਯਾਦ ਆਇਆ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਕਿਸੇ ਸਿੱਖ ਨੇ ਅਰਜ਼ ਕੀਤੀ ਕਿ ਆਹ ਜਿਹੜਾ ਤੁਸੀਂ ਕੰਮ ਇਸ ਤਰ੍ਹਾਂ ਕਰਦੇ ਹੋ ਨਾ, ਇਹਨੂੰ ਸਤਿਗੁਰੂ ਹਰੀ ਸਿੰਘ ਤੇ ਇਸ ਤਰ੍ਹਾਂ ਨਹੀਂ ਸਨ ਕਰਦੇ, ਉਹ ਤੇ ਏਦਾਂ ਕਰਦੇ ਸਨ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ, ਤੂੰ ਹਰੀ ਸਿੰਘ ਜੀ ਨਾਲ ਗੱਲ ਕਰਦਾ ਕਿ ਪ੍ਰਤਾਪ ਸਿੰਘ ਨਾਲ? ਤੂੰ ਗੁਰੂ ਹਰੀ ਸਿੰਘ ਨਾਲ ਗੱਲ ਕਰ ਰਿਹਾ ਕਿ ਮੇਰੇ ਨਾਲ ਗੱਲ ਕਰ ਰਿਹਾ? ਇਹਨੂੰ ਜਿਵੇਂ ਮੈਂ ਕਹਿਣਾ ਉਸੇ ਤਰ੍ਹਾਂ ਹੋਣਾ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਕੋਈ ਵੀ ਮਰਿਆਦਾ ਕਿਸੇ ਵੀ ਸਮੇਂ ਦੇ ਉੱਤੇ ਕਿਸੇ ਵੀ ਤਰੀਕੇ ਦੇ ਨਾਲ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਬਦਲੀ ਜਾਂਦੀ ਹੈ। ਆਹ ਹੁਣ ਸਤਿਯੁਗ ਸ਼ਬਦੇ ਨੇ, ਪਿੱਛੇ ਜੇ ਸਤਿਯੁਗ ਦੇ ਵਿੱਚ ਛਪਿਆ ਸੀ ਕਿ ਇੰਨੀ ਤੋਂ ਇੰਨੀ ਤਰੀਕ ਦੇ ਵਿੱਚ ਜਿਹੜਾ ਮੇਲਾ ਹੈ ਨਾ ਉਹ ਮਨਾਇਆ ਜਾਵੇਗਾ ਮਲੇਰਕੋਟਲੇ, ਤੇ ਅਖੀਰ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਕਿਸੇ ਵੀ ਮੌਕੇ ਦੇ ਉੱਤੇ ਕੋਈ ਵੀ ਤਬਦੀਲੀ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਕੀਤੀ ਜਾ ਸਕਦੀ ਹੈ। ਜਦੋਂ ਵੀ ਕੋਈ ਮੇਲੇ ਦਾ ਇਤਿਹਾਸ ਸ਼ਬਦ ਹੈ ਉਹਦੇ ਵਿੱਚ ਇਹ ਜ਼ਰੂਰ ਲਿਖਿਆ ਹੁੰਦਾ ਹੈ ਕਿ ਕੋਈ ਵੀ ਤਬਦੀਲੀ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਕਦੇ ਵੀ ਕੀਤੀ ਜਾ ਸਕਦੀ ਹੈ। ਇਹਦਾ ਮਤਲਬ ਇਹ ਹੀ ਹੁੰਦਾ ਹੈ ਕਿ ਸਤਿਗੁਰੂ ਜੀ ਜਦੋਂ ਵੀ ਜੋ ਤਬਦੀਲੀ ਕਰਨੀ ਹੈ ਉਹਨਾਂ ਨੇ ਕਰ ਦੇਣੀ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਸੀ ਕਿ ਕੋਈ ਵੀ ਤਬਦੀਲੀ ਵਕਤ ਦਾ ਮਾਲਕ ਮੌਕੇ ਦਾ ਗੁਰੂ ਕਦੇ ਵੀ ਕਰ ਸਕਦਾ ਹੈ। ਇਸ ਕਰਕੇ ਹੁਣ ਉਹ ਤਬਦੀਲੀ ਹੋ ਚੁੱਕੀ ਹੈ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਦੇ ਵੇਲੇ ਨਹੀਂ ਸੀ। ਮੈਂ ਸਿਰਫ ਅਰਜ਼ ਕਰ ਰਿਹਾ ਸੀ ਕਿ ਸੰਗਤਾਂ ਨੇ ਸਤਿਗੁਰਾਂ ਦੇ ਉੱਤੇ ਗੁਲਾਲ ਸੁੱਟਿਆ, ਉਹਨਾਂ ਨੂੰ ਰੰਗਿਆ ਹੋਲੀ, ਉਹਨਾਂ ਦੇ ਨਾਲ ਮਿਲ ਕੇ ਖੇਡੀ, ਪਰ ਅੱਜ ਉਹ ਮੌਕਾ ਨਹੀਂ ਹੈ, ਨਾ ਹੀ ਇਸ ਤਰ੍ਹਾਂ ਦਾ ਕੋਈ ਹੁਕਮ ਹੈ। ਪੁੰਨ ਪ੍ਰਭੂ ਪਰ ਗੁਲਾਲ ਛਿੜਕਾਏ, ਅਲਤਾ ਗਣ ਸੁਗੰਧ ਮੈਂ ਪਾਏ। ਸਤਿਗੁਰਾਂ ਦੇ ਉੱਤੇ ਬਹੁਤ ਸਾਰੀਆਂ ਸੁਗੰਧੀਆਂ ਦਾ ਮਿਲਿਆ ਹੋਇਆ ਗੁਲਾਲ ਸੁੱਟਿਆ ਗਿਆ। ਆਪਸ ਮੈਂ ਸਿੱਖ ਖੇਲਣ ਲਾਗੇ, ਰੰਗ ਅਨੇਕਣ ਮੈਂ ਪਟ ਪਾਗੇ। ਆਪਸ ਦੇ ਵਿੱਚ ਦੀ ਸਿੱਖ ਇੱਕ ਦੂਜੇ ਦੇ ਉੱਤੇ ਰੰਗਾਂ ਨੂੰ ਸੁੱਟਦੇ ਨੇ, ਸਤਿਗੁਰੂ ਜੀ ਵੀ ਰੰਗਾਂ ਦੇ ਨਾਲ ਹੋਲੀ ਨੂੰ ਖੇਡਦੇ ਨੇ। ਇਸੇ ਤਰੀਕੇ ਦੇ ਨਾਲ ਸਤਿਗੁਰਾਂ ਦੇ ਜਾਂ ਸਿੱਖਾਂ ਦੇ ਜਿਹੜੇ ਕੱਪੜੇ ਪਾਏ ਹੋਏ ਸਨ, ਮਾਨੋ ਕਿ ਅਨੇਕਾਂ ਰੰਗਾਂ ਦੇ ਬਣ ਗਏ, ਕਿਉਂਕਿ ਅਨੇਕਾਂ ਰੰਗ ਸੁੱਟੇ ਗਏ। ਕਹੋ ਕਹਾਂ ਲਗ ਕੌਤਕ ਕਾਨੇ, ਹਿਰਦੈ ਆਨੰਦ ਬਿਲੰਦੈ ਸਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿੰਨੇ ਕ ਕੌਤਕ ਲਿਖਾਂ ਕਿ ਉਹ ਸਮੇਂ ਦੇ ਉੱਤੇ ਹੋਲੀ ਕਿੰਨੇ ਤਰੀਕੇ ਦੇ ਨਾਲ ਕਿੰਨੀਆਂ ਖੁਸ਼ੀਆਂ ਦੇ ਨਾਲ ਖੇਡੀ ਗਈ, ਭਾਵ ਮੈਂ ਉਸ ਵੇਲੇ ਦੇ ਆਨੰਦ ਨੂੰ ਵਰਣਨ ਨਹੀਂ ਕਰ ਸਕਦਾ। ਕਵੀ ਜੀ ਕਹਿ ਰਹੇ, ਕਰੀ ਕਾਮਨਾ ਪੂਰਨ ਉਰ ਕੀ, ਜੋ ਜੋ ਚਹਿਤ ਹੋਤੇ ਠਿਕ ਗੁਰ ਕੀ। ਸਾਰੀਆਂ ਸੰਗਤਾਂ ਨੇ ਆਪੋ ਆਪਣੀਆਂ ਕਾਮਨਾਵਾਂ ਨੂੰ ਸਤਿਗੁਰਾਂ ਦੇ ਚਰਣਾਂ ਤੋਂ ਪੂਰਿਆਂ ਕੀਤਾ, ਜੋ ਜੋ ਉਹ ਚਾਹੁੰਦੀਆਂ ਸਨ। ਦਰਸ਼ਨ ਬਦਨ ਚੰਦ ਕੋ ਕਰੈ, ਬ੍ਰਿੰਦ ਚਕੋਰ ਤ੍ਰਿਪਤ ਨਹੀਂ ਤਰੈ। ਹੁਣ ਸੰਗਤਾਂ ਸਤਿਗੁਰਾਂ ਦਾ ਚੰਦਰਮਾ ਵੱਤ ਦਰਸ਼ਨ ਕਰ ਰਹੀਆਂ ਨੇ, ਮਾਨੋ ਕਿ ਸਾਰੀਆਂ ਸੰਗਤਾਂ ਚਕੋਰ ਨੇ ਔਰ ਸਤਿਗੁਰੂ ਜੀ ਚੰਦਰਮਾ ਨੇ। ਜਿਸ ਤਰ੍ਹਾਂ ਚਕੋਰ ਚੰਦਰਮਾ ਦਾ ਦਰਸ਼ਨ ਕਰਕੇ ਨਹੀਂ ਰੱਜਦਾ, ਇਸੇ ਤਰ੍ਹਾਂ ਸੰਗਤਾਂ ਵੀ ਸਤਿਗੁਰਾਂ ਦੇ ਦਰਸ਼ਨਾਂ ਨੂੰ ਕਰਕੇ ਨਹੀਂ ਰੱਜਦੇ।
ਮੋਹਤ ਮਨ ਕੋ ਸੁੰਦਰ ਤਾਈ, ਕੋਈ ਅਸਮੰਦ ਜੋ ਨਹੀਂ ਬਿਰਮਾਈ।
ਸਤਿਗੁਰਾਂ ਦੀ ਜਿਹੜੀ ਸੁੰਦਰਤਾਈ ਹੈ, ਉਹਨਾਂ ਦਾ ਜਿਹੜਾ ਸਰੂਪ ਹੈ, ਉਹ ਮਨਾਂ ਨੂੰ ਚੁਰਾਉਣ ਵਾਲਾ ਹੈ, ਮਨਾਂ ਨੂੰ ਮੋਹ ਕਰਨ ਲੈਣ ਵਾਲਾ ਹੈ। ਇਸ ਤਰ੍ਹਾਂ ਮਾਨੋ ਕਿ ਕੋਈ ਐਸਾ ਮੰਦ ਪੁਰਖੀ ਹੋਵੇਗਾ ਜਿਹੜਾ ਕਿ ਸਤਿਗੁਰਾਂ ਦੀ ਸੁੰਦਰਤਾ ਤੋਂ ਨਹੀਂ ਪਰਮਦਾ, ਭਾਵ ਕਿ ਸਾਰੇ ਪਰਮ ਰਹੇ ਨੇ। ਕੋਈ ਐਸਾ ਖੋਟਾ ਪੁਰਸ਼ ਹੋਵੇਗਾ ਜਿਹੜਾ ਕਿ ਸਤਿਗੁਰਾਂ ਦੀ ਸੁੰਦਰਤਾ ਦੇ ਉੱਤੇ ਲੁਭਾਏਮਾਨ ਨਹੀਂ ਹੁੰਦਾ।
ਬਾੜੀ ਉਤਸਵ ਕਰ ਖੇਲਣ ਫਾਗ, ਦੇਖ ਬਦੇ ਸਿੱਖਣ ਅਨੁਰਾਗ। ਵੱਡੇ ਉਤਸਵ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋਲੀ ਖੇਡ ਰਹੇ ਨੇ, ਔਰ ਸਤਿਗੁਰਾਂ ਨੂੰ ਹੋਲੀ ਖੇਡਦਿਆਂ ਦੇਖ ਦੇਖ ਕੇ ਸਿੱਖਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਪ੍ਰੀਤੀ ਵੱਧ ਰਹੀ।
ਆਛੀ ਰੀਤ ਦਰਸ਼ ਕੋ ਦੀਨ, ਪੌਣੇ ਉੱਠ ਬੇਚਿਤ ਸਤ ਗੁਰ ਕੀਨ।
ਇਸ ਤਰੀਕੇ ਦੇ ਨਾਲ ਬੜੀ ਚੰਗੀ ਰੀਤੀ ਦੇ ਨਾਲ ਸਤਿਗੁਰਾਂ ਨੇ ਸਾਰਿਆਂ ਨੂੰ ਦਰਸ਼ਨ ਦਿੱਤੇ, ਹੋਲੀ ਵੀ ਖੇਡੀ। ਸਾਰਿਆਂ ਨੂੰ ਦਰਸ਼ਨ ਦੇਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਥੋਂ ਉੱਠਣ ਦਾ ਮਨ ਬਣਾਇਆ।
ਮੰਦਰ ਆਪਣੇ ਜਾਏ ਸੁਹਾਏ, ਸਿਤ ਕਣ ਮੈਂ ਜਿਮ ਸਸੀ ਪ੍ਰਵਸਾਏ।
ਹੁਣ ਭਾਈ ਸੰਤੋਖ ਸਿੰਘ ਜੀ ਬਹੁਤ ਅਲੌਕਿਕ ਸੁੰਦਰ ਤੇ ਰਮਣੀਕ ਕਵਿਤਾ ਲਿਖ ਰਹੇ ਨੇ। ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਮੰਦਰ ਦੇ ਵਿੱਚ ਇਸ ਤਰ੍ਹਾਂ ਪ੍ਰਵੇਸ਼ ਕੀਤਾ ਹੈ ਜਿਸ ਤਰ੍ਹਾਂ ਚਿੱਟੇ ਬੱਦਲਾਂ ਦੇ ਵਿੱਚ ਚਿੱਟਾ ਚੰਦਰਮਾ ਵੜ ਜਾਂਦਾ ਹੈ। ਜਦੋਂ ਰਾਤ ਹੋਵੇ ਨਾ ਤੇ ਆਕਾਸ਼ ਦੇ ਵਿੱਚ ਚਿੱਟੇ ਬੱਦਲ ਹੋਣ ਤੇ ਉਹ ਜਿਹੜਾ ਬੱਦਲਾਂ ਦੇ ਵਿੱਚ ਵੜਨ ਦਾ ਨਜ਼ਾਰਾ ਹੈ ਸਸੀ ਦਾ, ਚੰਦਰਮਾ ਦਾ, ਉਹ ਵੱਖਰੀ ਕਿਸਮ ਦਾ ਹੁੰਦਾ ਹੈ। ਕਵੀ ਜੀ ਕਹਿੰਦੇ ਨੇ ਕਿ ਆਪਣੇ ਮੰਦਰ ਦੇ ਵਿੱਚ ਇਸ ਤਰ੍ਹਾਂ ਵੜੇ ਨੇ ਜਿਵੇਂ ਚਿੱਟੇ ਬੱਦਲਾਂ ਦੇ ਵਿੱਚ ਚੰਦਰਮਾ ਪ੍ਰਵੇਸ਼ ਕਰ ਜਾਂਦਾ।
ਸੰਗਤ ਗਈ ਸਕਲ ਨਿਜ ਡੇਰੇ, ਗੁਣ ਗਣ ਵਰਨਨ ਕਰਤ ਬੜੇਰੇ।
ਜਦੋਂ ਸਤਿਗੁਰੂ ਜੀ ਆਪਣੇ ਘਰ ਦੇ ਵਿੱਚ ਚਲੇ ਗਏ, ਇਸ ਤੋਂ ਬਾਅਦ ਸਾਰੀ ਸੰਗਤ ਉੱਠ ਗਈ, ਆਪੋ ਆਪਣੇ ਡੇਰਿਆਂ ਤੇ ਚਲੀ ਗਈ, ਔਰ ਸਾਰੀ ਸੰਗਤ ਸਤਿਗੁਰਾਂ ਦੇ ਗੁਰਾਂ ਦਾ ਗਾਣ ਕਰਦੀ ਜਾਂਦੀ।
ਸਤ ਗੁਰ ਕਿਰਪਾ ਨਿਧਾਨ ਜੀ, ਕਰਤ ਅਨੇਕ ਬਿਲਾਸ, ਚਾਹਤ ਧਰਮ ਸਥਾਪਨੇ, ਦੁਸ਼ਟਨ ਕਰਨ ਬਿਨਾਸ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਕਿਰਪਾ ਦੇ ਨਿਧਾਨ ਨੇ, ਕਿਰਪਾ ਦੇ ਖਜ਼ਾਨੇ ਨੇ, ਉਹ ਇਸ ਤਰੀਕੇ ਦੇ ਅਨੇਕਾਂ ਕੌਤਕ ਬਿਲਾਸ ਆਨੰਦਪੁਰ ਦੇ ਵਿੱਚ ਰਹਿ ਕੇ ਕਰ ਰਹੇ ਨੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਇੱਕ ਜਿਹੜਾ ਖਿਆਲ ਹੈ ਉਹ ਵਾਰ ਵਾਰ ਆਉਂਦਾ ਹੈ। ਉਹ ਕੀ ਖਿਆਲ ਹੈ? ਧਰਮ ਸਥਾਪਨੇ ਦੁਸ਼ਟਨ ਕਰਨ ਵਿਨਾਸ਼, ਕਿ ਮੈਂ ਆਪਣੇ ਧਰਮ ਦੀ ਸਥਾਪਨਾ ਕਰਨੀ ਹੈ, ਵੱਖਰਾ ਇੱਕ ਖਾਲਸਾ ਪੰਥ ਸਾਜਣਾ ਹੈ ਦੁਸ਼ਟਾਂ ਨੂੰ ਨਾਸ਼ ਕਰਨ ਵਾਸਤੇ। ਇਹ ਜਿਹੜੀ ਗੱਲ ਹੈ ਵਾਰ ਵਾਰ ਸਤਿਗੁਰਾਂ ਦੇ ਮਸਤਕ ਦੇ ਵਿੱਚ ਘੁੰਮਦੀ ਰਹਿੰਦੀ।
ਜਬ ਬਸੋਏ ਕੋ ਦਿਨ ਆਵੇ, ਚੌਹ ਦਿਸ਼ ਤੇ ਸੰਗਤ ਉਮੜਾਵੇ।
ਜਦੋਂ ਬਸੋਏ ਦਾ ਦਿਨ ਆਉਂਦਾ ਹੈ, ਬਸੋਇਆ ਕਹਿੰਦੇ ਨੇ ਵਿਸਾਖੀ ਵਾਲੇ ਦਿਨ ਨੂੰ, ਕਹਿੰਦੇ ਨੇ ਜਦੋਂ ਵਿਸਾਖੀ ਦਾ ਮੇਲਾ ਆਉਂਦਾ ਹੈ ਉਸ ਵੇਲੇ ਬਹੁਤ ਸਾਰੀ ਜਿਹੜੀ ਸੰਗਤ ਹੈ ਨਾ ਉਹ ਉਮੜ ਕੇ ਬੜੀਆਂ ਵਹੀਰਾਂ ਕੱਤ ਕੇ ਆਨੰਦਪੁਰ ਦੇ ਵਿੱਚ ਪਹੁੰਚਦੀ ਹੈ।
ਜਿਮ ਗਰੀਮਖ ਬੀਤੇ ਜਿਸ ਕਾਲ, ਚਾਹੁੰਦੇ ਸੀ ਉਮੜੈ ਕਟਾ ਬਿਸਾਲ।
ਕਵੀ ਜੀ ਸੋਭਾ ਦੇ ਰਹੇ ਨੇ ਸੰਗਤ ਕਿਸ ਤਰ੍ਹਾਂ ਆਉਂਦੀ ਹੈ। ਕਹਿੰਦੇ ਨੇ ਜਦੋਂ ਗਰਮੀਆਂ ਦੀ ਰੁੱਤ ਬੀਤ ਜਾਂਦੀ ਹੈ, ਗਰਮੀ ਲੰਘ ਜਾਂਦੀ ਹੈ, ਉਸ ਤੋਂ ਬਾਅਦ ਜਿਸ ਤਰ੍ਹਾਂ ਕਾਲੀਆਂ ਘਟਾ ਆਕਾਸ਼ ਦੇ ਵਿੱਚ ਚੜ ਕੇ ਆਉਂਦੀਆਂ ਨੇ ਮੀਂਹ ਪਾਉਣ ਦੇ ਲਈ, ਇਸੇ ਤਰੀਕੇ ਦੇ ਨਾਲ ਘਟਾ ਦੇ ਵਾਂਗ ਉਮੜ ਕੇ ਜਿਹੜੀ ਸੰਗਤ ਹੈ ਉਹ ਵਿਸਾਖੀ ਵਾਲੇ ਦਿਨ ਆਨੰਦਪੁਰ ਦੇ ਵਿੱਚ ਪਹੁੰਚਦੀ।
ਪ੍ਰੇਮ ਤਰੇ ਆਨੰਦਪੁਰ ਆਵਤ, ਸ਼ਬਦ ਅਖੰਡ ਕੀਰਤਨ ਗਾਵਤ।
ਬੜੇ ਪ੍ਰੇਮ ਦੇ ਨਾਲ ਸੰਗਤ ਆਨੰਦਪੁਰ ਦੇ ਵਿੱਚ ਪਹੁੰਚਦੀ ਹੈ, ਔਰ ਅਖੰਡ ਜਿਹੜਾ ਕਦੇ ਖੰਡਨ ਨਹੀਂ ਹੁੰਦਾ, ਉਸ ਕੀਰਤਨ ਦਾ ਆਨੰਦ ਮਾਣਦੇ ਨੇ, ਕਰਦੇ ਤੇ ਸੁਣਦੇ ਨੇ। ਜਨ ਚਾਖਤ ਹੈ ਅੰਮ੍ਰਿਤ ਧਾਰਾ, ਦਰਸ਼ਨ ਕਰੇ ਆਨੰਦ ਉਦਾਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਦਰਸ਼ਨ ਆਨੰਦ ਦੇਣ ਵਾਲਾ ਹੈ, ਉਹਦਾ ਦਰਸ਼ਨ ਕਰਦੇ ਨੇ, ਉਹ ਗੁਰਬਾਣੀ ਸੁਣਦੇ ਨੇ, ਜਿਹਨੂੰ ਸੁਣਨ ਦੇ ਨਾਲ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਅੰਮ੍ਰਿਤ ਦੀਆਂ ਕੁੱਟਾਂ ਪੈ ਰਹੀਆਂ ਹੁਣ ਕੰਨਾਂ ਦੇ ਵਿੱਚ, ਇਸ ਤਰ੍ਹਾਂ ਦੀ ਅੰਮ੍ਰਿਤਮਈ ਗੁਰਬਾਣੀ ਸੁਣ ਰਹੇ।
ਤੰਨੀ ਕੇ ਪਸੋ ਚੰਗ ਸਿਆਲਾ, ਆਵਤ ਲੰਮੇ ਦੇਸ਼ ਵਿਸਾਲਾ।
ਹੁਣ ਕਵੀ ਜੀ ਉਹਨਾਂ ਦੇਸ਼ਾਂ ਦਾ, ਉਹਨਾਂ ਇਲਾਕਿਆਂ ਦਾ ਜ਼ਿਕਰ ਕਰ ਰਹੇ ਨੇ ਜਿਹੜੇ ਬਹੁਤ ਵੱਡੇ ਵੱਡੇ ਨੇ। ਚੰਗ ਦੇ ਵਿੱਚ ਪੈਦਾ ਹੋਇਆ ਸੀ ਰਾਂਝਾ, ਤੇ ਸਿਆਲਾਂ ਦੀ ਹੀਰ ਸੀ। ਇਸ ਤਰ੍ਹਾਂ ਦੇ ਜਿਹੜੇ ਵੱਡੇ ਵੱਡੇ ਇਲਾਕੇ ਸਨ, ਸਿਆਲ, ਚੰਗ, ਤੰਨੀ, ਘੇਮ, ਲੰਮੇ ਦੇਸ਼, ਉਥੋਂ ਉਥੋਂ ਦੀ ਸੰਗਤ ਆਨੰਦਪੁਰ ਦੇ ਵਿੱਚ ਪਹੁੰਚ ਰਹੀ।
ਪੁਰੀ ਮੁਲਤਾਨ ਦੇਸ਼ ਮਨ ਕੇਰਾ, ਨਰ ਪਸ਼ੌਰ ਕੇ ਪ੍ਰੇਮ ਘਨੇਰਾ।
ਕਿਉਂਕਿ ਜਦੋਂ ਦਾ ਇਹ ਕਵੀ ਜੀ ਨੇ ਇਤਿਹਾਸ ਲਿਖਾ ਹੈ, ਉਦੋਂ ਇਸ ਤਰ੍ਹਾਂ ਦਾ ਹਿੰਦੁਸਤਾਨ ਤੇ ਨਹੀਂ ਸੀ। ਹਿੰਦੁਸਤਾਨ ਦੀਆਂ ਹੱਦਾਂ ਬੜੀ ਦੂਰ ਦੂਰ ਤੱਕ ਫੈਲੀਆਂ ਸਨ, ਔਰ ਉਸ ਵੇਲੇ ਇੰਨੀ ਪਾਬੰਦੀ ਵੀ ਨਹੀਂ ਸੀ ਕਿ ਜਿਸ ਤਰ੍ਹਾਂ ਦੂਸਰੇ ਦੇਸ਼ ਦੇ ਵਿੱਚ ਕੋਈ ਜਾ ਨਹੀਂ ਸਕਦਾ। ਹੁਣ ਕਹਿੰਦੇ ਨੇ ਬੜੇ ਵੱਡੇ ਵੱਡੇ ਦੇਸ਼ਾਂ ਤੋਂ, ਪਸ਼ੌਰ ਆਦਿਕ ਤੋਂ, ਮੁਲਤਾਨ ਤੋਂ ਸੰਗਤਾਂ ਆ ਰਹੀਆਂ ਨੇ, ਔਰ ਇੱਕ ਦੇਸ਼ ਦਾ ਨਾਂ ਲਿਖਿਆ ਮਨਕੇਰਾ। ਜ਼ਿਲ੍ਹਾ ਮੀਆਂਵਾਲੀ ਵਿੱਚ ਪੱਖਰ ਤੋਂ 20 ਮੀਲ ਪੁਰ, ਮਨਕੇਰਾ ਇੱਕ ਨਗਰ ਕੋਟ ਵਿੱਚ ਵਸਦਾ ਹੈ। ਇਲਾਕੇ ਵਿੱਚ ਗੁਰੂ ਦੀਆਂ ਸੰਗਤਾਂ ਹਨ। ਸਿੱਖ ਰਾਜ ਸਮੇਂ ਇਹ ਨਗਰ ਸਿੱਖ ਰਾਜ ਦੇ ਹਿੱਸੇ ਦੇ ਵਿੱਚ ਸੀ। ਕਹਿਣ ਤੋਂ ਭਾਵ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਵੀ ਰਾਜ ਕਰਦਾ ਸੀ, ਉਦੋਂ ਵੀ ਹਿੰਦੁਸਤਾਨ ਦੀਆਂ ਸਰਹੱਦਾਂ ਬੜੀ ਦੂਰ ਦੂਰ ਤੱਕ ਫੈਲੀਆਂ ਸਨ। ਕਹਿਣ ਤੋਂ ਭਾਵ ਹੈ ਕਿ ਬੜੀਆਂ ਦੂਰ ਦੂਰ ਤੋਂ ਸੰਗਤਾਂ ਪਹੁੰਚ ਰਹੀਆਂ ਹਨ।
ਕਾਬਲ ਖੁਰਾਸਾਨ ਕੰਧਾਰਾ, ਬਲਖ ਬੁਖਾਰਾ ਆਏ ਹਜ਼ਾਰਾਂ। ਕਾਬਲ ਤੋਂ, ਖੁਰਾਸਾਨ ਤੋਂ, ਕੰਧਾਰ ਤੋਂ, ਬਲਖ ਤੇ ਬੁਖਾਰੇ ਤੋਂ ਹਜ਼ਾਰਾਂ ਸੰਗਤਾਂ ਆ ਰਹੀਆਂ ਹਨ। ਕਹਿਣ ਲੱਗ ਗਿਨੀਏ ਪੱਛਮ ਬਾਸੀ, ਆਏ ਸੰਗਤਾਂ ਹੋਤ ਹੋਲਾਸੀ।
ਹੁਣ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਮੈਂ ਕਿੰਨੀਆਂ ਕੁ ਜਗ੍ਹਾ ਦਾ ਜ਼ਿਕਰ ਕਰਾਂ, ਮੇਰੇ ਤੋਂ ਜਗ੍ਹਾ ਪੱਛਮ ਦੀਆਂ ਜਿਹੜੀਆਂ ਨੇ ਉਹ ਗਿਣੀਆਂ ਨਹੀਂ ਜਾਂਦੀਆਂ। ਪਾਵ ਕੇ ਧੰਨੀ ਤੋਂ, ਘੇਬ ਤੋਂ, ਸਿਆਲ ਤੋਂ, ਮੁਲਤਾਨ ਤੋਂ, ਪਸ਼ੌਰ ਤੋਂ, ਕਾਬਲ ਤੋਂ, ਖੁਰਾਸਾਨ ਤੋਂ, ਕੰਧਾਰ ਤੋਂ, ਬਲਖ ਬੁਖਾਰੇ ਤੋਂ ਹਜ਼ਾਰਾਂ ਜਿਹੜੀਆਂ ਸੰਗਤਾਂ ਨੇ ਉਹ ਆ ਰਹੀਆਂ ਨੇ। ਕਵੀ ਜੀ ਕਹਿੰਦੇ ਨੇ ਮੈਂ ਸਾਰਿਆਂ ਦਾ ਨਾਂ ਤੇ ਲਿਖ ਹੀ ਨਹੀਂ ਸਕਦਾ।
ਸਫਲ ਜਨਮ ਦਰਸ਼ਨ ਕਰ ਜਾਣ, ਬਹੁ ਮੋਲੀ ਪੇਟਾ ਗਣ ਆਨ।
ਸੰਗਤਾਂ ਆਨੰਦਪੁਰ ਦੇ ਵਿੱਚ ਪਹੁੰਚਦੀਆਂ ਨੇ, ਸਤਿਗੁਰਾਂ ਦਾ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲ ਕਰਦੀਆਂ ਨੇ, ਔਰ ਕੀਮਤੀ ਪੇਟਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੱਖਦੀਆਂ।
ਸੁੱਤ ਬਣਤਾ ਕੋ ਲੇ ਕਰ ਸਾਥ, ਪਰਮ ਪੁਨੀਤ ਹੋਏ ਪਿਖ ਨਾਥ।
ਲੋਕ ਆਪੋ ਆਪਣੇ ਪੁੱਤਰਾਂ ਨੂੰ, ਆਪਣੀਆਂ ਘਰਵਾਲੀਆਂ ਨੂੰ, ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਆਣ ਕੇ ਪਰਮ ਪੁਨੀਤ ਦਰਸ਼ਨ ਕਰਦੇ ਨੇ ਔਰ ਨਿਹਾਲ ਹੁੰਦੇ ਨੇ।
ਚਲੀ ਸਮੂਹ ਸੰਗਤਾਂ ਆਵੇ, ਹਿੰਦੂ ਤੁਰਕ ਔਰ ਕਿਸ ਨਹੀਂ ਪਾਵੇ।
ਕਹਿੰਦੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸਮੂਹ ਜਿਹੜੀਆਂ ਸੰਗਤਾਂ ਨੇ ਉਹ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਲਈ ਦੂਰੋਂ ਨੇੜਿਓਂ ਪਹੁੰਚਦੀਆਂ ਨੇ। ਅਗਲੀ ਤੁਕ ਲਿਖਦੇ ਨੇ ਹਿੰਦੂ ਤੁਰਕ ਔਰ ਨਹੀਂ ਪਾਵੇ। ਕਹਿੰਦੇ ਨੇ ਸੰਗਤਾਂ ਜਿਹੜੀਆਂ ਸਤਿਗੁਰਾਂ ਦੀਆਂ ਆਉਂਦੀਆਂ ਨੇ ਉਹ ਨਾ ਤੇ ਹਿੰਦੂਆਂ ਨੂੰ ਚੰਗੀਆਂ ਲੱਗਦੀਆਂ ਨੇ ਤੇ ਨਾ ਤੁਰਕਾਂ ਨੂੰ ਚੰਗੀਆਂ ਲੱਗਦੀਆਂ ਨੇ। ਇੱਥੇ ਇੱਕ ਗੱਲ ਬੜੀ ਯਾਦ ਰੱਖਣ ਦੀ ਲੋੜ ਹੈ, ਬਹੁਤ ਵਿਸ਼ੇਸ਼ ਤਰੀਕੇ ਦੇ ਨਾਲ। ਹੁਣ ਤੁਰਕਾਂ ਨੇ ਤੇ ਸੜਨਾ ਹੀ ਸੀ ਸਿੱਖਾਂ ਤੋਂ, ਪਰ ਕਹਿੰਦੇ ਨੇ ਹਿੰਦੂ ਵੀ ਸੜਦੇ ਨੇ। ਕਿਉਂ ਸੜਦੇ ਨੇ? ਇਹਦਾ ਇੱਕ ਬਹੁਤ ਵੱਡਾ ਕਾਰਨ ਹੈ, ਕਿਉਂਕਿ ਆਪਾਂ ਹਿੰਦੂਆਂ ਦੇ ਵਿੱਚੋਂ ਪੈਦਾ ਹੋਏ ਹਾਂ, ਕਿਉਂਕਿ ਸਤਿਗੁਰੂ ਤੇਗ ਬਹਾਦਰ ਤੱਕ ਹਿੰਦੂ ਹੀ ਸਨ ਸਾਰੇ, ਕੋਈ ਸਿੱਖ ਨਹੀਂ ਸੀ। ਪਰ ਇੱਥੇ ਕਿਉਂ ਲਿਖਿਆ ਕਵੀ ਜੀ ਨੇ ਕਿ ਹਿੰਦੂ ਵੀ ਸੜਦੇ ਨੇ? ਇਹ ਨਹੀਂ ਕਿ ਸਾਰੇ ਪਹਿਲਾਂ ਰੋਡੇ ਕੋਨੇ ਸਨ ਤੇ ਇੱਕੇ ਦਮ ਅੰਮ੍ਰਿਤ ਛਕਾਇਆ, ਕੇਸ ਰਖਾ ਦਿੱਤੇ? ਇਸ ਤਰ੍ਹਾਂ ਗੱਲ ਨਹੀਂ ਹੈ। ਕੇਸ ਤੇ ਦਾੜੇ ਸ਼ੁਰੂ ਤੋਂ ਰੱਖੇ ਜਾਂਦੇ ਸਨ ਜਿਹੜਾ ਵੀ ਗੁਰੂ ਨਾਨਕ ਨੂੰ ਮੰਨਣ ਵਾਲਾ ਸੀ। ਇਸ ਦਾ ਵੱਡਾ ਪ੍ਰੂਫ ਇਹ ਹੈ ਕਿ ਗੁਰੂ ਨਾਨਕ ਦੀ ਕਦੇ ਵੀ ਤਸਵੀਰ ਬਗੈਰ ਦਾੜੇ ਤੋਂ, ਕੇਸਾਂ ਤੋਂ ਨਹੀਂ। ਗੁਰੂ ਨਾਨਕ ਤੋਂ ਲੈ ਕੇ ਜਿੰਨੇ ਵੀ ਗੁਰੂ ਸਾਹਿਬਾਨ ਹੋਏ ਨੇ,
ਜੇ ਦਸਵੇਂ ਨੂੰ ਛੱਡ ਵੀ ਦਿੱਤਾ ਜਾਵੇ ਜਿੰਨੇ ਖਾਲਸਾ ਸਾਜਿਆ ਤੇ ਨੌਵਾਂ ਗੁਰੂਆਂ ਤੱਕ ਤੁਸੀਂ ਤਸਵੀਰ ਕਿਸੇ ਦੀ ਵੀ ਦੇਖ ਲਓ ਸਾਰਿਆਂ ਦੇ ਕੇਸ ਤੇ ਦਾੜੇ ਨੇ। ਸਿਰਫ ਇਸ ਦਾ ਮਤਲਬ ਇਹ ਹੈ ਕਿ ਜਿਹੜਾ ਗੁਰੂ ਨਾਨਕ ਦੇ ਘਰ ਦਾ ਦਾਸ ਬਣਦਾ ਸੀ ਉਹ ਕੇਸ ਤੇ ਦਾੜੇ ਰੱਖ ਲੈਂਦਾ ਸੀ ਉਸੇ ਵੇਲੇ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਕਿ ਕੇਸ ਪਹਿਲਾਂ ਵੀ ਸਿੱਖ ਰੱਖਦੇ ਸਨ ਅੰਮ੍ਰਿਤ ਛਕਣ ਤੋਂ ਪਹਿਲਾਂ ਹੀ। ਇਸ ਕਰਕੇ ਹਿੰਦੂ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਜਿਨ੍ਹਾਂ ਦੇ ਕੇਸ ਨਹੀਂ ਹਨ, ਭਾਵ ਕਿ ਕੇਸ ਸ਼ੁਰੂ ਤੋਂ ਰੱਖੇ ਜਾਂਦੇ ਸਨ। ਇਹ ਵੱਖਰੀ ਹੈ ਕਿ ਪੂਰੀ ਮਰਿਆਦਾ ਨਹੀਂ ਸੀ, ਕੇਸ ਰੱਖੇ ਜਾਂਦੇ ਸਨ, ਕਿਸ਼ਹਿਰਾ ਨਹੀਂ ਸੀ ਪਾਇਆ ਜਾਂਦਾ, ਕੜਾ ਨਹੀਂ ਸੀ ਹੁੰਦਾ। ਹੁਣ ਕਵੀ ਜੀ ਦੱਸ ਰਹੇ ਨੇ ਕਿ ਜਦੋਂ ਸੰਗਤਾਂ ਆਉਂਦੀਆਂ ਨੇ, ਸਿੱਖ ਸੰਗਤਾਂ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਲਈ, ਤੁਰਕਾਂ ਨੇ ਤੇ ਸਵਾਇਕੀ ਤੌਰ ਦੇ ਉੱਤੇ ਚਿੜਨਾ ਹੀ ਸੀ, ਉਸ ਵੇਲੇ ਜਿਹੜੇ ਹਿੰਦੂ ਨੇ ਉਹ ਵੀ ਇਹਨਾਂ ਨੂੰ ਚੰਗਾ ਨਹੀਂ ਜਾਣਦੇ ਔਰ ਵੇਖ ਕੇ ਚਿੜਦੇ ਨੇ। ਜੋ ਸਿਰ ਤੇ ਗੰਜਾ ਹੋਏ ਲਾਲ ਤਿਸੈ ਸੁਹਾਏ ਨਹੀਂ ਕੇਸ ਵਿਸਾਲ। ਕਹਿੰਦੇ ਨੇ ਜਿਹੜਾ ਸਿਰ ਤੋਂ ਗੰਜਾ ਹੋਵੇ ਪੂਰਾ, ਜਿਹਨੇ ਇੱਕ ਵੀ ਸਿਰ ਦੇ ਉੱਤੇ ਵਾਲ ਨਾ ਰਹਿਣ ਦਿੱਤਾ ਹੋਵੇ, ਤਿਸੈ ਸੁਹਾਏ ਨਹੀਂ ਕੇਸ ਵਿਸਾਲ। ਜਿਹੜਾ ਆਪ ਗੰਜਾ ਹੋਵੇ ਕਿਸੇ ਦੇ ਲੰਮੇ ਲੰਮੇ ਕੇਸ ਵੇਖ ਕੇ ਉਹਨੂੰ ਚੰਗੇ ਨਹੀਂ ਲੱਗਦੇ, ਕਿਉਂਕਿ ਉਹ ਤੇ ਚਾਹੁੰਦਾ ਮੇਰੇ ਵਰਗੇ ਹੀ ਹੋਵੇ। ਜਿਹਦੇ ਆਪਣੇ ਕੇਸ ਨਹੀਂ ਹਨ ਉਹ ਦੂਸਰਿਆਂ ਦੇ ਕੇਸਾਂ ਨੂੰ ਵੀ ਚੰਗਾ ਨਹੀਂ ਸਮਝਦਾ। ਇਹ ਪ੍ਰਮਾਣ ਦੇ ਰਹੇ ਨੇ ਭਾਈ ਸੰਤੋਖ ਸਿੰਘ ਜੀ। ਕਹਿੰਦੇ ਨੇ ਕਿਸ ਬਿਦ ਤੇ ਕਰ ਜੋ ਕਾਣੋ ਹੋਏ ਤਿਸ ਨਾ ਸੁਖਾਵੇ ਸੁੱਠ ਦ੍ਰਿਗ ਜੋਏ। ਇੱਕ ਹੋਰ ਪ੍ਰਮਾਣ ਹੈ, ਕਹਿੰਦੇ ਕਿ ਜਿਹੜਾ ਆਦਮੀ ਆਪ ਹੀ ਕਾਣਾ ਹੈ ਉਹਦੀ ਇੱਕ ਅੱਖ ਖਰਾਬ ਹੈ। ਕਹਿੰਦੇ ਜਿੰਨੀਆਂ ਵੀ ਸੋਹਣੀਆਂ ਅੱਖਾਂ ਵਾਲੇ ਮਨੁੱਖ ਨੇ ਉਹਨੂੰ ਚੰਗੇ ਨਹੀਂ ਲੱਗਦੇ, ਕਿਉਂਕਿ ਉਹ ਆਪ ਤੇ ਕਾਣਾ ਹੈ। ਜਿਹੜੇ ਕਾਣੇ ਨੇ ਉਹਨਾਂ ਨੂੰ ਸੁਜਾਖੀਆਂ ਅੱਖਾਂ ਦੂਸਰਿਆਂ ਦੀਆਂ ਚੰਗੀਆਂ ਨਹੀਂ ਲੱਗਦੀਆਂ। ਜਿਹੜੇ ਆਪ ਗੰਜੇ ਨੇ ਉਹਨਾਂ ਨੂੰ ਦੂਸਰਿਆਂ ਦੇ ਸਿਰ ਤੇ ਜਿਹੜੇ ਕੇਸ ਤੇ ਦਾੜੇ ਨੇ ਉਹ ਚੰਗੇ ਨਹੀਂ ਲੱਗਦੇ। ਜਹ ਨਕਟੇ ਹੋਵੇ ਸਮੁਦਾਏ ਸੁੰਦਰ ਨਾਕ ਨਾ ਤਹਾਂ ਸੁਹਾਏ। ਕਵੀ ਜੀ ਦੋ ਤਿੰਨ ਪ੍ਰਮਾਣ ਦੇ ਰਹੇ ਨੇ। ਕਹਿੰਦੇ ਨੇ ਕਿ ਜਿਨ੍ਹਾਂ ਦੇ ਨੱਕ ਕੱਟੇ ਹੋਣ ਜਾਂ ਨੱਕ ਹੋਣ ਹੀ ਨਾ, ਉਹਨਾਂ ਨੂੰ ਫਿਰ ਦੂਸਰਿਆਂ ਦੇ ਨੱਕ ਵੀ ਚੰਗੇ ਨਹੀਂ ਲੱਗਦੇ। ਇਸ ਤਰ੍ਹਾਂ ਦੀ ਸੋਭਾ ਦੇ ਰਹੇ ਨੇ ਭਾਈ ਸੰਤੋਖ ਸਿੰਘ ਜੀ। ਕਹਿੰਦੇ ਨੇ ਕਿ ਜਿਨ੍ਹਾਂ ਦੇ ਨੱਕ ਕੱਟੇ ਹੋਏ ਨੇ ਉਹਨਾਂ ਦੇ ਦੂਸਰੇ ਤਿੱਖੇ ਨੱਕ ਵੀ ਚੰਗੇ ਨਹੀਂ ਲੱਗਦੇ। ਜਿਨ੍ਹਾਂ ਦੇ ਕੇਸ ਆਪਣੇ ਨਹੀਂ ਹੈਗੇ ਦੂਸਰੇ ਵੀ ਕੇਸ ਉਹਨਾਂ ਨੂੰ ਚੰਗੇ ਨਹੀਂ ਲੱਗਦੇ। ਜਿਹੜੇ ਕਿ ਆਪ ਕਾਣੇ ਨੇ ਉਹਨਾਂ ਨੂੰ ਸੁਜਾਖੀਆਂ ਅੱਖਾਂ ਚੰਗੀਆਂ ਨਹੀਂ ਲੱਗਦੀਆਂ। ਸਵਾਇਕੀ ਤੌਰ ਤੇ ਹੈ ਕਿ ਜਿਹੜੀ ਚੀਜ਼ ਆਪਣੇ ਦੇ ਵਿੱਚ ਘਾਟਾ ਹੈ ਦੂਸਰੇ ਦੇ ਕੋਲ ਸੰਪੂਰਨ ਹੈ, ਤੇ ਉਹ ਆਦਮੀ ਕਦੇ ਖੁਸ਼ ਨਹੀਂ ਹੁੰਦਾ, ਚਾਹੁੰਦਾ ਕਿ ਮੈਂ ਜੇ ਕਾਣਾ ਹੈ ਤੇ ਦੂਸਰਾ ਕਿਉਂ ਨਹੀਂ ਕਾਣਾ, ਇਹ ਸੋਹਣੇ ਕਿਉਂ ਨੇ, ਭਾਵੇਂ ਮੇਰੇ ਗੱਲ ਦਾ ਕੋਈ ਗੁੱਸਾ ਹੀ ਕਰੇ, ਪਰ ਮੈਂ ਤੇ ਉਹ ਬਿਆਨ ਕਰ ਰਿਹਾ ਜੋ ਕਵੀ ਜੀ ਲਿਖ ਰਹੇ। ਤਿਮ ਸ੍ਰੀ ਸਤਿਗੁਰ ਕੀ ਸ਼ੁਭ ਸੰਗਤ ਦਿਨ ਪ੍ਰਤੀ ਨਿਕਸਤ ਨਈ ਸੁਰੰਗਤ। ਇਸੇ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਚੰਗੀ ਸੰਗਤ ਹੈ ਉਹ ਦਿਨ ਪ੍ਰਤੀ ਦਿਨ ਇਸੇ ਤਰ੍ਹਾਂ ਨਵੀਂ ਰੰਗਤ ਦੇ ਨਾਲ ਨਿਕਲਦੀ। ਗਾਵਤ ਭਜਨ ਕਰਤ ਗੋਰਿਆਵੇ ਤੁਰਕ ਮੁਲਖ ਪਤੀ ਕੋ ਨਹੀਂ ਪਾਵੇ। ਇਸੇ ਤਰੀਕੇ ਦੇ ਨਾਲ ਕੀਰਤਨ ਕਰਦੀ ਹੋਈ ਭਜਨ ਕਰਦੀ ਹੋਈ ਗੁਰੂ ਦੀ ਸੰਗਤ ਅਨੰਦਪੁਰ ਦੇ ਵਿੱਚ ਪਹੁੰਚਦੀ ਹੈ, ਪਰ ਕਹਿੰਦੇ ਨੇ ਤੁਰਕ ਮੁਲਖ ਪਤੀ ਕੋ ਨਹੀਂ ਪਾਵੇ। ਇਸ ਤਰ੍ਹਾਂ ਕੀਰਤਨ ਕਰਕੇ ਆਉਣਾ, ਕਹਿੰਦੇ ਨੇ ਤੁਰਕ ਪਤੀ ਜਿਹੜਾ ਮੁਲਕ ਦਾ ਹਿੰਦੁਸਤਾਨ ਦਾ ਬਾਦਸ਼ਾਹ ਰਾਜਾ ਹੈ ਔਰੰਗਜ਼ੇਬ ਉਹਨੂੰ ਚੰਗਾ ਨਹੀਂ ਲੱਗਦਾ, ਕੀਰਤਨ ਕਰਨਾ, ਕਿਉਂਕਿ ਕੀਰਤਨ ਕਰਨਾ ਖਿਲਾਫ ਹੈ ਮੁਸਲਮਾਨ ਰੀਤੀ ਦੇ ਅਨੁਸਾਰ। ਜਦੋਂ ਅਕਬਰ ਦਾ ਰਾਜ ਸੀ ਉਦੋਂ ਕੀਰਤਨ ਹੁੰਦਾ ਸੀ, ਪਰ ਕਹਿੰਦੇ ਨੇ ਜਦੋਂ ਅਗਲੇ ਬਾਦਸ਼ਾਹ ਆਏ ਨੇ ਉਹਨਾਂ ਨੇ ਖਸੂਸਨ ਹਰਾਮ ਕਰ ਦਿੱਤਾ। ਇੱਕ ਬਹੁਤ ਵੱਡੇ ਸਿਤਾਰ ਦੇ ਉਸਤਾਦ ਨੇ ਵਲਾਇਤ ਸਾਂ, ਹੁਣ ਤੇ ਸ਼ਾਇਦ ਚੜ੍ਹਾਈ ਕਰ ਗਏ ਨੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਬਹੁਤ ਆਏ ਨੇ, ਸਿਤਾਰ ਦੇ ਸਭ ਤੋਂ ਵੱਡੇ ਉਸਤਾਦ ਹੋਏ ਨੇ, ਔਰ ਉਹਨਾਂ ਦਾ ਰਿਕਾਰਡ ਹੋਇਆ ਹੈ। ਉਹ ਕਹਿੰਦੇ ਨੇ ਸਾਡੇ ਧਰਮ ਦੇ ਵਿੱਚ ਤੇ ਗਾਉਣਾ ਤੇ ਵਜਾਉਣਾ ਹਰਾਮ ਮੰਨਿਆ ਜਾਂਦਾ, ਹਰਾਮ ਉਹਨੇ ਆਪ ਆਖਿਆ, ਕਿਉਂਕਿ ਉਹ ਵਲਾਇਤ ਖਾਨ ਸੀ, ਮੁਸਲਮਾਨ ਸੀ। ਇਸ ਕਰਕੇ ਮੁਸਲਮਾਨਾਂ ਦੇ ਵਿੱਚ ਔਰੰਗਜ਼ੇਬ ਤੋਂ ਬਾਅਦ ਤੇ ਬਹੁਤਾ ਹੀ ਜ਼ਿਆਦਾ ਜ਼ਬਰਦਸਤੀ ਇਹ ਗੱਲ ਕਹਿ ਦਿੱਤੀ ਗਈ ਕਿ ਕੋਈ ਵੀ ਗਾ ਤੇ ਵਜਾ ਨਹੀਂ ਸਕਦਾ, ਕੋਈ ਸਾਜ਼ ਨਹੀਂ ਵਜਾ ਸਕਦਾ, ਕੋਈ ਗਾ ਨਹੀਂ ਸਕਦਾ। ਉਹ ਹੋਰ ਗੱਲਾਂ ਸਨ ਜਦੋਂ ਤਾਨ ਸੈਨ ਵਰਗੇ ਦਰਬਾਰੀ ਗਾਇਕ ਹੋਇਆ ਕਰਦੇ ਸਨ, ਉਹਨਾਂ ਨੂੰ ਖਤਮ ਕਰ ਦਿੱਤਾ ਅਗਲੇ ਰਾਜਿਆਂ ਨੇ। ਇਸ ਵੇਲੇ ਜਿਹੜੇ ਮੁਸਲਮਾਨ ਨੇ, ਜਿਹੜੇ ਸੂਫੀ ਫਕੀਰ ਨੇ, ਉਹਨਾਂ ਨੂੰ ਛੱਡ ਕੇ ਕੋਈ ਵੀ ਗਾਉਂਦਾ ਤੇ ਵਜਾਉਂਦਾ ਨਹੀਂ ਹੈ। ਉਹਨਾਂ ਦੇ ਵਿੱਚ ਰਾਗ ਗਾਉਣ ਦੀ ਬੜੀ ਸਖਤੀ ਦੇ ਨਾਲ ਮਲਾਈ ਹੈ, ਜਿਹੜਾ ਗਾਉਂਦਾ ਹੈ ਉਹਨੂੰ ਹਰਾਮ ਕਹਿੰਦੇ ਨੇ। ਸੁਮੇਰਾ ਸਿਰ ਕਹਿਣ ਤੋਂ ਪਾਵੇ ਹੈ। ਉਸ ਵੇਲੇ ਬਾਦਸ਼ਾਹ ਸੀ ਔਰੰਗਜ਼ੇਬ, ਜਿਹੜਾ ਕਿ ਗਾਉਣ ਵਜਾਉਣ ਦਾ ਸਖਤ ਵਿਰੋਧੀ ਸੀ। ਹੁਣ ਜਦੋਂ ਸੰਗਤਾਂ ਕੀਰਤਨ ਕਰਦੀਆਂ ਆਉਂਦੀਆਂ ਨੇ, ਗਾਉਂਦੀਆਂ ਵਜਾਉਂਦੀਆਂ ਨੇ ਰਾਗਾਂ ਨੂੰ, ਉਸ ਵੇਲੇ ਕਹਿੰਦੇ ਨੇ ਤੁਰਕਪਤੀ ਜਿਹੜਾ ਰਾਜਾ ਹੈ ਉਹਨੂੰ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗਦੀ।
ਦੇਖਤ ਹਿੰਦੂ ਨਕਲ ਬਨਾਵਤ ਕਰ ਕਰ ਆਪਸ ਮੈਂ ਹਰਖਾਵਤ।
ਜਦੋਂ ਸੰਗਤਾਂ ਇਸ ਤਰ੍ਹਾਂ ਗਾਉਂਦੀਆਂ ਵਜਾਉਂਦੀਆਂ ਆਨੰਦਪੁਰ ਦੇ ਵਿੱਚ ਪਹੁੰਚਦੀਆਂ ਨੇ, ਉਸ ਵੇਲੇ ਕਹਿੰਦੇ ਨੇ ਹਿੰਦੂ ਤੇ ਤੁਰਕ ਦੋਵੇਂ ਹੀ ਉਹਨਾਂ ਦੀਆਂ ਨਕਲਾਂ ਕਰਦੇ ਨੇ, ਉਹਨਾਂ ਦੀਆਂ ਸਾਂਗਾਂ ਲਾਉਂਦੇ ਨੇ। ਹੁਣ ਇੱਥੇ ਗੱਲ ਜਿਹੜੀ ਮੈਂ ਪਹਿਲਾਂ ਆਖੀ ਹੈ ਉਸ ਨੂੰ ਯਾਦ ਰੱਖਣਾ ਕਿ ਮੈਂ ਹਿੰਦੂ ਕਿਹਨਾਂ ਨੂੰ ਕਹਿ ਰਿਹਾ। ਹਿੰਦੂ ਤੇ ਤੁਰਕ ਦੋਵੇਂ ਨਕਲਾਂ ਬਣਾਉਂਦੇ ਨੇ, ਉਹਨਾਂ ਦੇ ਸਾਂਗ ਲਾਉਂਦੇ ਨੇ।
ਜਿਸ ਬਿਦ ਕਿਸ ਤੇ ਤੁਰਕ ਵਿਸਾਦ ਪਿਖ ਸਿੱਖੀ ਕੋ ਬਾਦਤ ਬਾਦ।
ਜਿਸ ਤਰੀਕੇ ਦੇ ਨਾਲ ਤੁਰਕ ਵਿਸਾਦ ਕਰਦੇ ਨੇ, ਭਾਵ ਵਿਖਾਂਦ ਖੜਾ ਕਰਦੇ ਨੇ, ਵਿਅਰਥ ਝਗੜੇ ਕਰਦੇ ਹਨ, ਉਹਨਾਂ ਦੀਆਂ ਸਾਂਗਾਂ ਲਾ ਲਾ ਕੇ ਸਿੱਖਾਂ ਨੂੰ ਚੜਾਉਂਦੇ ਨੇ।
ਏਮ ਪਿਖ ਸੰਗਤ ਜਾਨੀ ਮਨ ਮੈਂ ਦੈਰਪ ਦੇਖ ਹਰਖ ਨਹੀਂ ਮਨ ਮੈਂ।
ਜਦੋਂ ਹਿੰਦੂ ਤੇ ਤੁਰਕ ਸਿੱਖਾਂ ਦੀਆਂ ਸਾਂਗਾਂ ਲਾਉਂਦੇ ਨੇ, ਉਹਨਾਂ ਦਾ ਮਖੌਲ ਉਡਾਉਂਦੇ ਨੇ, ਉਸ ਵੇਲੇ ਸੰਗਤ ਸਤਿਗੁਰਾਂ ਦੀ ਜਿਹੜੀ ਹੈ ਉਸਨੇ ਮਨ ਦੇ ਵਿੱਚ ਇਹ ਸਮਝਿਆ, ਭਾਵ ਕੇ ਐਉ ਤੁਰਕਾਂ ਨੂੰ ਵਿਖਾਦ ਤੇ ਹਿੰਦੂਆਂ ਨੂੰ ਮਖੌਲ ਕਰਦਿਆਂ ਦੇਖ ਕੇ ਸੰਗਤ ਨੇ ਮਨ ਦੇ ਵਿੱਚ ਜਾਣਿਆ ਕਿ ਸਾਡੇ ਦੋਵੇਂ ਦੁਸ਼ਮਣ ਹਨ, ਸਾਨੂੰ ਤੱਕ ਕੇ ਇਹਨਾਂ ਵਿੱਚ ਖੁਸ਼ੀ ਨਹੀਂ ਰਹਿੰਦੀ, ਇਹ ਸੰਗਤ ਨੂੰ ਦੇਖ ਕੇ ਸੜਦੇ ਹਨ। ਇਹ ਸੰਗਤ ਨੇ ਸਮਝਣਾ ਸ਼ੁਰੂ ਕੀਤਾ।
ਜਰੇ ਜਾਹੇ ਪਿਖ ਜਰੇ ਨਾ ਇਹੀ ਜੈਨ ਸਵਰਜ ਇਨੋ ਕੋਲ ਹੀ।
ਮਨ ਦੇ ਵਿੱਚ ਸਿੱਖ ਸਮਝਦੇ ਨੇ ਕਿ ਸਾਨੂੰ ਵੇਖ ਕੇ ਜਰ ਨਹੀਂ ਸਕਦੇ, ਜਰਦੇ ਨੇ। ਇੱਕ ਜਰਨ ਤੋਂ ਭਾਵ ਹੈ ਸੜਨਾ ਤੇ ਇੱਕ ਭਾਵ ਹੈ ਜਰਨਾ ਨੇ, ਕਿਸੇ ਦੀ ਸੋਭਾ ਨਾ ਹੁੰਦੀ ਵੇਖ ਕੇ ਸੜਨਾ। ਕਹਿੰਦੇ ਨੇ ਸਾਡੀ ਸੋਭਾ ਨੂੰ ਵੇਖ ਕੇ ਜਰ ਨਹੀਂ ਸਕਦੇ, ਇਹ ਸੜਦੇ ਨੇ।
ਜਨ ਐਸ਼ਵਰਜ ਇਹਨੋ ਕੋ ਲੇਹੀ, ਭਾਵ ਕਿ ਇਹਨਾਂ ਦਾ ਐਸ਼ਵਰਜ ਸਿੱਖ ਖੋ ਰਹੇ ਹਨ, ਉਹ ਲੋਕ ਇੰਜ ਸਮਝਦੇ ਨੇ। ਗੁਰ ਟਿਗ ਸਗਰੀ ਸੰਗਤ ਆਈ ਦਰਸਤ ਦ੍ਰਿਗ ਪਰ ਅਭਿਮਤੀ ਪਾਈ।
ਗੁਰੂ ਦੇ ਕੋਲ ਸਾਰੀ ਜਿਹੜੀ ਸੰਗਤ ਸੀ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਲਈ ਆਈ, ਉਸ ਵੇਲੇ ਜਦੋਂ ਰਸਤੇ ਦੇ ਵਿੱਚ ਉਹਨਾਂ ਦਾ ਮਖੌਲ ਉਡਿਆ, ਹਿੰਦੂ ਤੇ ਤੁਰਕਾਂ ਨੇ ਉਹਨਾਂ ਦਾ ਮਖੌਲ ਉਡਾਇਆ, ਉਸ ਗੱਲ ਤੋਂ ਸੰਗਤ ਬੜੀ ਦੁਖੀ ਸੀ, ਇਸ ਕਰਕੇ ਸਾਰਿਆਂ ਦੀਆਂ ਅੱਖਾਂ ਨਮ ਨੇ ਭਰੀਆਂ ਨੇ।
ਪੁਨ ਕਰ ਜੋਰ ਕਰੀ ਅਰਦਾਸ ਸ੍ਰੀ ਸਤਿਗੁਰ ਸਾਹਿਬ ਕੇ ਪਾਸ।
ਸੰਗਤ ਨੇ ਆ ਕੇ ਸਤਿਗੁਰੂ ਸੱਚੇ ਸਾਹਿਬ ਦੇ ਕੋਲ ਹੱਥ ਜੋੜ ਕੇ ਅਰਦਾਸ ਕੀਤੀ, ਅਰਜ ਕੀਤੀ।
ਹਿੰਦੂ ਤੁਰਕ ਆਵਤ ਕੋ ਹੇਰੈ ਬਿਨ ਕਾਰਨ ਤੇ ਖਿਜੈ ਕਨੇਰੇ।
ਸੰਗਤ ਨੇ ਸਤਿਗੁਰਾਂ ਦੇ ਕੋਲ ਆਣ ਕੇ ਅਰਜ ਕੀਤੀ, ਗਰੀਬ ਨਵਾਜ ਜਦੋਂ ਵੀ ਸਿੱਖ ਸੰਗਤ ਤੁਹਾਡੇ ਦਰਸ਼ਨਾਂ ਦੇ ਲਈ ਆਉਂਦੀ ਹੈ, ਰਸਤੇ ਦੇ ਵਿੱਚ ਜਿੰਨੇ ਵੀ ਹਿੰਦੂ ਤੇ ਤੁਰਕ ਨੇ ਉਹ ਸਾਨੂੰ ਵੇਖ ਕੇ ਅਕਾਰਨ ਹੀ ਖਿੱਚਦੇ ਨੇ।
ਕਿਸ ਕੇ ਸੰਗ ਨਾ ਬੈਰ ਹਮਾਰੇ ਆਵਤ ਜਾਤੇ ਤੂਸ਼ਣ ਤਾਰੇ।
ਸਿੱਖਾਂ ਨੇ ਅਰਜ ਕੀਤੀ, ਗਰੀਬ ਨਵਾਜ ਅਸੀਂ ਕਿਸੇ ਦੇ ਨਾਲ ਕੋਈ ਵੀ ਵੈਰ ਭਾਵ ਨਹੀਂ ਰੱਖਦੇ, ਪਰ ਫੇਰ ਵੀ ਜਿੰਨੇ ਹਿੰਦੂ ਤੇ ਤੁਰਕ ਨੇ ਉਹ ਸਾਡੇ ਨਾਲ ਵਖੇੜਾ ਖੜਾ ਕਰਦੇ ਨੇ, ਅਕਾਰਨ ਹੀ ਸਾਡੇ ਤੇ ਖਿੱਚਦੇ ਨੇ, ਅਸੀਂ ਤੇ ਕਿਸੇ ਨੂੰ ਕੁਝ ਨਹੀਂ ਕਹਿੰਦੇ। ਆਵਤ ਜਾਵਤ ਤੂਸ਼ਣ ਤਾਰੇ, ਅਸੀਂ ਤੇ ਚੁੱਪ ਕਰਕੇ ਆਉਂਦੇ ਹਾਂ, ਚੁੱਪ ਕਰਕੇ ਜਾਂਦੇ ਹਾਂ, ਕਿਸੇ ਦੇ ਨਾਲ ਲੜਦੇ ਨਹੀਂ, ਪਰ ਹਿੰਦੂ ਤੇ ਤੁਰਕ ਬੇਅਰਥ ਦੇ ਵਿੱਚ ਸਾਡੇ ਨਾਲ ਝਗੜਾ ਕਰਦੇ ਨੇ।
ਤਾਰੇ ਹੇਰ ਹਮ ਕਾਰੇ ਨਾ ਕੈਸੇ ਸੋ ਦੁਖ ਪਾਏ ਸ਼ਤਰੂ ਹੈ ਜੈਸੇ।
ਸਿੱਖਾਂ ਨੇ ਅਰਜ ਕੀਤੀ, ਸੱਚੇ ਪਾਤਸ਼ਾਹ ਗਰੀਬ ਨਵਾਜ ਅਸੀਂ ਤੇ ਟਲ ਜਾਂਦੇ ਹਾਂ, ਭਾਵੇਂ ਸਾਡੇ ਨਾਲ ਕੋਈ ਵਧੀਕੀ ਵੀ ਕਰਦਾ, ਅਸੀਂ ਟਲਦੇ ਹਾਂ, ਪਰ ਕਹਿੰਦੇ ਉਹ ਨਹੀਂ ਟਲਦੇ, ਉਹ ਤੇ ਇਸ ਤਰ੍ਹਾਂ ਸਾਡੇ ਨਾਲ ਬਖੇੜਾ ਖੜਾ ਕਰਦੇ ਨੇ।
ਸੋ ਦੁਖ ਪਾਏ ਸ਼ਤਰੂ ਹੈ ਜੈਸੇ,
ਉਹ ਤੇ ਇਸ ਤਰ੍ਹਾਂ ਸਾਡੇ ਤੋਂ ਦੁੱਖ ਮੰਨਦੇ ਨੇ ਜਿਸ ਤਰ੍ਹਾਂ ਅਸੀਂ ਉਹਨਾਂ ਦੇ ਵੈਰੀ ਹੋਈਏ।
ਆਵਣ ਜਾਣ ਖੇਦ ਕਰ ਹੋਵਤ ਹਿੰਦੂ ਤੁਰਕ ਵਿਪਰਜੈ ਹੋਵਤ।
ਸਿੱਖਾਂ ਨੇ ਅਰਜ ਕੀਤੀ, ਸੱਚੇ ਪਾਤਸ਼ਾਹ ਜਦੋਂ ਅਸੀਂ ਤੁਹਾਡੇ ਕੋਲ ਆਉਂਦੇ ਹਾਂ ਜਾਂ ਤੁਹਾਡੇ ਦਰਸ਼ਨ ਕਰਕੇ ਘਰਾਂ ਨੂੰ ਜਾਂਦੇ ਹਾਂ, ਆਉਂਦਿਆਂ ਤੇ ਜਾਂਦਿਆਂ ਦੋਵੇਂ ਹੀ ਵੇਲੇ ਹਿੰਦੂ ਤੇ ਤੁਰਕ ਸਾਡੇ ਵਿਪਰੀਤ ਰਹਿੰਦੇ ਨੇ, ਵਿਰੁੱਧ ਹੁੰਦੇ। बिन कारण द्रोही मत मनते हसे संग तिन आप कुपते।
सिखा ने अर्ज की गरीबन वाज बगैर ही किसी कारण तो ओ साडे द्रोही ने अपने हंकार दी मत दे विच रते होए ने बड़े कुपते ने साडा मजाक उड़ाउंदे ने हासी करदे ने।
प्रभ को सिमरन करियो न पावै अपनो लोक परलोक गवावै।
सिखा ने अर्ज की सचे पातशाह जेड़े सानू तंग करदे ने साडा मजाक उड़ाउंदे ने असी ते समझदे आ कि प्रभु दा जेड़ा सच्चा सिमरन है ਉਹਨਾਂ ਨੂੰ ਚੰਗਾ ਨਹੀਂ ਲੱਗਦਾ ਔਰ ਉਹ ਲੋਕ ਆਪਣਾ ਲੋਕ ਤੇ ਪਰਲੋਕ ਇਸ ਤਰ੍ਹਾਂ ਕਰਕੇ ਗਵਾ ਰਹੇ।
ਸੁਣ ਕਲਗੀ ਤਰ ਬਚਨ ਬਖਾਨੇ ਤੁਮ ਗੁਰਮੁਖ ਸਿੱਖ ਸੁਣੋ ਸਿਆਣੇ।
ਜਦੋਂ ਸਿੱਖਾਂ ਨੇ ਇਸ ਤਰ੍ਹਾਂ ਅਰਜ਼ ਕੀਤੀ ਕਿ ਹਿੰਦੂ ਤੇ ਤੁਰਕ ਸਾਨੂੰ ਤੰਗ ਕਰਦੇ ਨੇ ਉਸ ਵੇਲੇ ਕਲਗੀ ਤਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਤੁਮ ਗੁਰਮੁਖ ਸਿੱਖ ਸੁਣੋ ਸਿਆਣੇ। ਗੁਰੂ ਜੀ ਕਹਿੰਦੇ ਨੇ ਹੇ ਸਿੱਖੋ ਤੁਸੀਂ ਗੁਰਮੁਖ ਹੋ ਸਿਆਣੇ ਹੋ ਮੇਰੀ ਗੱਲ ਨੂੰ ਜਰਾ ਧਿਆਨ ਦੇ ਨਾਲ ਸੁਣਿਓ।
ਮਗ ਮੈਂ ਚਲਤ ਸ਼ਸਤਰ ਤੇ ਹੀਨ ਮਹਾਬਲੀ ਪੀ ਦੇਖਤ ਦੀਨ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਦੋਂ ਤੁਸੀਂ ਰਸਤੇ ਦੇ ਵਿੱਚ ਚੱਲਦੇ ਹੋ ਬਗੈਰ ਸ਼ਸਤਰਾਂ ਤੋਂ ਤੁਹਾਡੇ ਕੋਲ ਕੋਈ ਹਥਿਆਰ ਨਹੀਂ ਹੁੰਦਾ ਭਾਵੇਂ ਕਿ ਮਹਾਬਲੀ ਹੋ ਤੁਸੀਂ ਸੂਰਮੇ ਹੋ ਪਰ ਕਹਿੰਦੇ ਜਦੋਂ ਤੁਹਾਡੇ ਕੋਲ ਹਥਿਆਰ ਨਹੀਂ ਹੁੰਦਾ ਲੋਕੀ ਤੁਹਾਨੂੰ ਦੀਨ ਸਮਝਦੇ ਨੇ ਮਾੜੇ ਸਮਝਦੇ ਨੇ।
ਗਮਨ ਬਦੇਸ਼ ਸ਼ਸਤਰ ਨਹੀਂ ਰਾਖੋ ਜਿਹਬਾ ਬਿਨ ਜਵਾਬ ਕਿਮ ਪਾਖੋ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੁਸੀਂ ਨਿਹੱਥੇ ਹੁੰਦੇ ਹੋ ਹਥਿਆਰ ਨਹੀਂ ਕੋਲ ਰੱਖਦੇ ਇਸ ਕਰਕੇ ਭਾਵੇਂ ਤੁਸੀਂ ਮਹਾਬਲੀ ਹੋ ਤਾਂ ਵੀ ਲੋਕ ਤੁਹਾਨੂੰ ਮਾੜਾ ਸਮਝਦੇ ਨੇ ਇਸ ਕਰਕੇ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਨਾਲ ਸ਼ਸਤਰ ਰੱਖੋ। ਅੱਗੇ ਪ੍ਰਮਾਣ ਦਿੰਦੇ ਨੇ
ਜਿਹਬਾ ਬਿਨ ਜਵਾਬ ਕਿਵੇਂ ਪਾਖੋ।
ਕਹਿੰਦੇ ਨੇ ਜਿਹਦੇ ਕੋਲ ਜੀਭ ਹੀ ਨਹੀਂ ਹੈਗੀ ਉਹ ਗੱਲ ਦਾ ਜਵਾਬ ਕਿਵੇਂ ਦੇਵੇਗਾ। ਕੋਈ ਗਾਲ ਕੱਢ ਦੇਵੇ ਮੰਦਾ ਚੰਗਾ ਬੋਲੇ ਜੇ ਮਨੁੱਖ ਦੇ ਕੋਲ ਜੀਭ ਹੀ ਨਹੀਂ ਹੈਗੀ ਤੇ ਜਵਾਬ ਕਿਵੇਂ ਦੇਵੇਗਾ। ਇਸ ਤਰ੍ਹਾਂ ਕਹਿੰਦੇ ਨੇ ਕਿ ਤੁਹਾਡੇ ਕੋਲ ਹਥਿਆਰ ਹੀ ਨਹੀਂ ਹੈਗਾ ਤੇ ਤੁਸੀਂ ਉਹਨਾਂ ਦਾ ਜਵਾਬ ਕਿਵੇਂ ਦੇਵੋਗੇ। ਇਸ ਕਰਕੇ ਜਿਸ ਤਰ੍ਹਾਂ ਜੀਭ ਤੋਂ ਬਗੈਰ ਕਹੀ ਹੋਈ ਗੱਲ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ ਇਸੇ ਤਰ੍ਹਾਂ ਉਹ ਜਿਹੜੇ ਤੁਹਾਡੇ ਨਾਲ ਬਖੇੜਾ ਖੜਾ ਕਰਦੇ ਨੇ ਜਿੰਨਾ ਚਿਰ ਤੁਸੀਂ ਸ਼ਸਤਰਧਾਰੀ ਨਹੀਂ ਹੁੰਦੇ ਉਹਨਾਂ ਚਿਰ ਇਹ ਬਖੇੜਾ ਵੀ ਖਤਮ ਨਹੀਂ ਹੋਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਜਿਸ ਤਰ੍ਹਾਂ ਜਵਾਬ ਦੇਣ ਦੇ ਲਈ ਜੀਭ ਦੀ ਲੋੜ ਹੈ ਇਸੇ ਤਰ੍ਹਾਂ ਇਹਨਾਂ ਕੁਪੱਤਿਆਂ ਨੂੰ ਦੰਡ ਦੇਣ ਦੇ ਲਈ ਹਥਿਆਰਾਂ ਦੀ ਲੋੜ ਹੈ। ਗੁਰੂ ਜੀ ਨੇ ਆਖਿਆ ਜਦੋਂ ਵੀ ਮੇਰੇ ਕੋਲ ਆਓ ਹਥਿਆਰ ਲੈ ਕੇ ਆਇਆ ਕਰੋ। ਸੋ ਇਸ ਤਰ੍ਹਾਂ ਦੀ ਸਿੱਖਿਆ ਦੇ ਰਹੇ ਨੇ ਜਿਨ੍ਹਾਂ ਦਾ ਮਾਤੀ ਲੜਨਾ ਹੈ ਜਿਨ੍ਹਾਂ ਦਾ ਮਾਤੀ ਹੈ ਦੰਡ ਦੇ ਕੇ ਦੁਸ਼ਮਣ ਨੂੰ ਖਤਮ ਕਰਨਾ ਜਿਹੜੇ ਕਿ ਅਹਿੰਸਾ ਦੇ ਪੁਜਾਰੀ ਨਹੀਂ ਹਨ ਹਿੰਸਾ ਕਰਨ ਵਾਲੇ ਹਨ ਕਿਉਂਕਿ ਦੋ ਪ੍ਰਕਾਰ ਦੀ ਲੜਾਈ ਹੈ ਇੱਕ ਅਹਿੰਸਾ ਸਹਿਣਾ ਤੇ ਇੱਕ ਹਿੰਸਾ ਕਰਨੀ ਕਿਸੇ ਨੂੰ ਮਾਰ ਕੇ ਦੰਡ ਦੇ ਕੇ ਸਿੱਧੇ ਕਰਨਾ। ਸੋ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਵਿਚਾਰ ਹੈ ਦੰਡ ਦੇ ਕੇ ਦੁਸ਼ਟਾਂ ਨੂੰ ਸਿੱਧੇ ਕਰਨਾ ਇਸ ਤਰ੍ਹਾਂ ਦੀ ਸਿੱਖਿਆ ਸਿੱਖਾਂ ਨੂੰ ਦੇ ਰਹੇ ਨੇ। ਸੋ ਸਾਧ ਸੰਗਤ ਜੀ ਸਮਾਂ ਸਮਾਪਤ ਹੈ ਮੈਂ ਅੱਜ ਇੰਨੀਆਂ ਹੀ ਅਰਜ਼ਾਂ ਕਰਕੇ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇਦਾਰਾਇਆ ਦਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਹੈ ਪਰੋਇ ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੋਰਿੰਦ ਕੋ ਮੇਰੀ ਹੈ ਪ੍ਰਣਾਮ।